ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਖੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਦੇ ਇਸ ਸਜੇ ਹੋਏ ਵਿਸ਼ੇਸ਼ ਦੀਵਾਨ ਦੇ ਅੰਦਰ ਆਪ ਜੀ ਨੇ ਦਾਸ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕੀਤੀਆਂ ਨੇ ਆਪ ਸੰਗਤ ਦੇ ਦਰਮਿਆਨ ਜਿਵੇਂ ਦਰਸਾਇਆ ਗਿਆ ਹੈ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਇਸ ਅਸਥਾਨ ਤੇ ਗੁਰੂ ਕੀ ਸੰਗਤ ਦੇ ਦਰਸ਼ਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਨੇ ਆਓ ਕਿ ਜਿਹੜੀ ਵਿਚਾਰ ਅੱਜ ਤੋਂ ਕੁਝ ਅਰਸਾ ਪਹਿਲਾਂ ਇਸ ਅਸਥਾਨ ਤੇ ਸ਼ੁਰੂ ਕੀਤੀ ਸੀ ਉਹ ਸੀ ਕਿ ਜੋ ਆਪਾਂ ਰੋਜ਼ਾਨਾ ਗੁਰੂ ਚਰਨਾਂ ਵਿੱਚ ਅਰਦਾਸ ਕਰਨੇ ਹਾਂ ਇਸ ਅਰਦਾਸ ਦਾ ਸਰੂਪ ਇਸ ਅਰਦਾਸ ਵਿੱਚ ਆਈ ਸ਼ਬਦਾਵਲੀ ਇਸ ਅਰਦਾਸ ਦੀ ਸ਼ਬਦਾਵਲੀ ਦੀ ਵਿਚਾਰ ਗੁਰੂ ਸ਼ਬਦ ਤੇ ਗੁਰੂ ਇਤਿਹਾਸ ਦੀ ਰੋਸ਼ਨੀ ਥੱਲੇ ਕੀਤੀ ਗਈ ਦੇਖੋ ਸਾਡੀ ਅਰਦਾਸ ਦੀ ਆਰੰਭਤਾ
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਹੋਈ ਤੇ ਅੱਜ ਗੁਰੂ ਕੀ ਕਿਰਪਾ ਦੇ ਨਾਲ ਹਜ਼ੂਰ ਨੇ ਆਪ ਇਹ ਸੇਵਾ ਲਈ। ਇਸ ਦੀ ਸਮਾਪਤੀ, ਇਹਦੀ ਸੰਪੂਰਨਤਾ ਵੀ ਇਸੇ ਪਵਿੱਤਰ ਸ਼ਬਦ ਨਾਲ ਹੋਣੀ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰੰਭਤਾ ਵੀ ਫਤਿਹ ਤੋਂ ਹੈ, ਇਹਦੀ ਸੰਪੂਰਨਤਾ ਵੀ ਫਤਿਹ ਤੋਂ ਹੈ। ਆਓ ਅੱਜ ਤੀਕਰਾਂ ਅਸੀਂ ਹੁਣ ਕੁਝ ਸਮਾਂ ਪਹਿਲਾਂ ਹੀ ਸੈਨ ਹੋਜ਼ੇ ਗੁਰੂ ਘਰ ਵਿਖੇ ਜੋ ਦੋਹਰੇ ਅਸੀਂ ਪੜ੍ਹਨੇ ਹਾਂ ਉਹਨਾਂ ਸੰਬੰਧੀ ਵਿਚਾਰ ਅਰਜ਼ ਕਰਕੇ ਆਇਆ ਹਾਂ। ਅਸੀਂ ਪੰਛੀ ਝਾਤ ਜਿੱਥੋਂ ਅਰਦਾਸ ਸ਼ੁਰੂ ਕੀਤੀ ਸੀ ਉਸ ਤੋਂ ਲੈ ਕੇ ਸੰਖੇਪ ਜੀ ਸਾਰੀ ਵਿਚਾਰ ਕਰਨੀ ਹੈ। ਆਪ ਜਿਤਨੇ ਵੀ ਹਜ਼ੂਰ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਕਰਨੀ ਵਾਲੇ ਆਏ ਬੈਠੇ ਹੋ, ਇੱਕ ਅਸੀਸ ਬਖਸ਼ੋ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਮਿਹਰ ਕਰੋ ਇਹ ਅਰਦਾਸ ਦੀ ਵਿਆਖਿਆ ਕੇਵਲ ਸ਼ਬਦਾਂ ਤੱਕ ਸੀਮਤ ਨਾ ਰਹਿ ਜਾਏ, ਇਹ ਕੇਵਲ ਕਥਾ ਹੀ ਨਾ ਬਣ ਕੇ ਰਹਿ ਜਾਏ। ਤੁਸੀਂ ਮਿਹਰ ਕਰੋ ਸਾਡੀ ਅਰਦਾਸ ਪ੍ਰਵਾਨ ਕਰਕੇ ਆਪਣੀ ਚਰਨ ਸ਼ਰਨ ਵਿੱਚ ਸਾਨੂੰ ਰੱਖ ਲਓ। ਅਰਦਾਸ ਦਾ ਸਾਕਾਰ ਰੂਪ ਕਿਤੇ ਆਪਾਂ ਦੇਖ ਸਕੀਏ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇੱਕ ਸ਼ਬਦ ਅਸੀਂ ਅਰਦਾਸ ਦਾ ਯਤਨ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦੀ ਮਿਹਰ ਨਾਲ ਕਈ ਕਈ ਦਿਨ ਇੱਕ ਇੱਕ ਸ਼ਬਦ ਤੇ ਰੋਕ ਕੇ ਵਿਚਾਰ ਹਜ਼ੂਰ ਨੇ ਕਰਾਈ। ਹੁਣੇ ਅਰਜ਼ ਕਰਕੇ ਆਇਆ ਵਾਂ ਕਿ ਸਿੱਖ ਦੀ ਅਰਦਾਸ ਦੀ ਸੰਪੂਰਨਤਾ ਜਦੋਂ ਹੁੰਦੀ ਏ ਉਸ ਨੂੰ ਥੋੜਾ ਜਿਹਾ ਸੰਖੇਪ ਵਿੱਚ ਕਹਿ ਕੇ ਅੱਗੇ ਤੁਰਨਾ ਹੈ। ਇਸ ਦੀ ਆਰੰਭਤਾ ਕਦੋਂ ਏ ਤੇ ਇਹਦੀ ਸੰਪੂਰਨਤਾ ਕਦੋਂ ਏ? ਸਿੱਖ ਅਰਦਾਸ ਜਦੋਂ ਵੀ ਕਰਦਾ ਹੈ, ਭਾਵੇਂ ਉਹ ਆਪਣੇ ਘਰ ਦੇ ਕਿਸੇ ਕਾਜ ਲਈ ਅਰਦਾਸ ਕਰੇ, ਭਾਵੇਂ ਉਹ ਪੰਥਕ ਕਾਰਜ ਨੂੰ ਮੁੱਖ ਰੱਖ ਕੇ ਅਰਦਾਸ ਕਰੇ, ਭਾਵੇਂ ਉਹ ਕਿਸੇ ਦੁਨਿਆਵੀ ਕਾਰਜ ਨੂੰ ਮੁੱਖ ਰੱਖੇ, ਭਾਵੇਂ ਸੰਗਤੀ ਰੂਪ ਵਿੱਚ ਕਰੇ ਤੇ ਚਾਹੇ ਉਹ ਸ਼ਖਸੀ ਰੂਪ ਵਿੱਚ ਅਰਦਾਸ ਕਰੇ, ਇਸ ਦੀ ਅਰਦਾਸ ਦੀ ਸੰਪੂਰਨਤਾ ਹੀ ਤਾਂ ਹੋਣੀ ਏ ਜਦੋਂ ਇਹਦੀ ਜ਼ਬਾਨ ਤੋਂ, ਇਹਦੀ ਰਸਨਾ ਤੋਂ ਇਹ ਸ਼ਬਦ ਨਿਕਲਣਗੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਦੀ ਸੰਪੂਰਨਤਾ ਹੀ ਸਰਬੱਤ ਦੇ ਭਲੇ ਤੇ ਹੁੰਦੀ ਹੈ ਕਿ ਹੇ ਮੇਰੇ ਮਾਲਕ, ਨਾਮ ਦੀ ਦਾਤ ਦੇ, ਨਾਮ ਵਿੱਚ ਚੜ੍ਹਦੀ ਕਲਾ ਹੈ ਤੇ ਜਿਸ ਨੂੰ ਚੜ੍ਹਦੀ ਕਲਾ ਮਿਲ ਜਾਏ ਉਹਨੂੰ ਭਾਣਾ ਮੰਨਣ ਦੀ ਜਾਚ ਆਉਂਦੀ ਏ। ਜਿਹੜਾ ਭਾਣੇ ਵਿੱਚ ਰਹਿਣ ਦੀ ਜਾਚ ਸਿੱਖ ਲੈ, ਸੱਚ ਜਾਣੋ ਉਹ ਪਰਉਪਕਾਰੀ ਸਰਬੱਤ ਦਾ ਭਲਾ ਲੋਚਦਾ ਹੈ। ਉਸ ਤੋਂ ਬਾਅਦ ਅਸੀਂ ਫਤਿਹ ਬੁਲਾ ਕੇ ਦੋਹਰਾ ਪੜ੍ਹਨੇ ਹਾਂ। ਮੈਂ ਅਰਜ਼ ਕਰਕੇ ਆਇਆ ਇਸ ਦੋਹਰੇ ਵਿੱਚ ਦੇਖੋ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੜਿਆ ਜਾਂਦਾ, ਇਸ ਦੋਹਰੇ ਦੀਆਂ ਪਹਿਲੀਆਂ ਚਾਰ ਪੰਕਤੀਆਂ ਗਿਆਨੀ ਗਿਆਨ ਸਿੰਘ ਹੁਣਾਂ ਦੇ ਲਿਖੇ ਹੋਏ ਪੰਥ ਪ੍ਰਕਾਸ਼ ਵਿੱਚੋਂ ਨੇ ਤੇ ਅਖੀਰ ਲਈ ਜਿਹੜੇ ਅਸੀਂ ਦੋਹਰਾ ਪੜ੍ਹਨੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾਂ ਮਿਲਾਂਗੇ ਬਚੇ ਸ਼ਰਨ ਜੋ ਹੋਏ। ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ, ਇਹ ਉਹਨਾਂ ਦੀ ਰਚਨਾ ਵਿੱਚੋਂ ਹੈ ਤੇ ਡਾਕਟਰ ਗੰਡਾ ਸਿੰਘ ਉਹਨਾਂ ਨੇ ਜੋ ਭਾਈ ਨੰਦ ਲਾਲ ਗ੍ਰੰਥਾਵਲੀ ਉਹਨਾਂ ਦੀ ਬਾਣੀ ਇੱਕ ਥਾਂ ਤੇ ਇਕੱਤਰ ਕੀਤੀ, ਉਸ ਗ੍ਰੰਥ ਵਿੱਚ ਉਹਨਾਂ ਨੇ ਅਖੀਰ ਤੇ ਇਹ ਦੋਹਰਾ ਦਿੱਤਾ ਹੈ। ਇਹ ਇਕੱਲਾ ਹੀ ਹੈ ਕਿ ਰਾਜ ਕਰੇਗਾ ਖਾਲਸਾ ਵਾਲਾ। ਉਸ ਤੋਂ ਅੱਗੇ ਜਦੋਂ ਅਸੀਂ ਅਰਦਾਸ ਸੰਪੂਰਨ ਕਰਨੇ ਹਾਂ, ਜੈਕਾਰਾ ਗਜਾਇਆ ਜਾਂਦਾ ਹੈ ਤੇ ਫਤਿਹ ਬੁਲਾਈ ਜਾਂਦੀ ਹੈ। ਦੋ ਸ਼ਬਦ ਅਸੀਂ ਹੋਰ ਵਰਤਨੇ ਹਾਂ, ਪਰ ਮੈਂ ਇਹਨਾਂ ਵੱਲ ਜਾਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਅਰਦਾਸ ਦੀ ਆਰੰਭਤਾ ਕਦੋਂ ਤੋਂ ਹੈ? ਭਾਵੇਂ ਇਹ ਆਰੰਭ ਵਿੱਚ ਕਿਹਾ ਹੈ, ਪਰ ਅੱਜ ਅਸੀਂ ਇਹਦੀ ਸੰਪੂਰਨਤਾ ਇਸ ਵਿਚਾਰ ਦੀ ਕਰਨ ਵੱਲ ਚੱਲੇ ਹਾਂ। ਸਭ ਤੋਂ ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਅਰਦਾਸ ਸ਼ਬਦ ਆਇਆ ਹੈ ਇਸ ਦੀ ਆਰੰਭਤਾ ਬਾਰੇ ਝਾਤੀ ਮਾਰੀਏ ਤੇ ਅਰਦਾਸ ਦੀ ਆਰੰਭਤਾ ਤਾਂ ਮਨੁੱਖ ਦੇ ਆਪਣੇ ਜਨਮ ਤੋਂ ਪਹਿਲਾਂ ਤੋਂ ਹੈ। ਦੇਖੋ ਅਰਦਾਸ ਜਦੋਂ ਅਸੀਂ ਹੁਣ ਕਰਨੇ ਆ, ਜਨਮ ਲੈਣ ਤੋਂ ਬਾਅਦ ਕੇਵਲ ਅਰਦਾਸ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਵਿਚ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਿ ਮਨੁੱਖ ਨੇ ਆਪਣੇ ਜਨਮ ਤੋਂ ਪਹਿਲਾਂ ਅਰਦਾਸ ਸ਼ੁਰੂ ਕੀਤੀ ਏ, ਤੇ ਸੱਚ ਜਾਣੋ ਉਥੇ ਅਰਦਾਸ ਦੇ ਸ਼ਬਦ ਇਹ ਨਹੀਂ ਸਨ, ਉਥੇ ਅਰਦਾਸ ਦੇ ਸ਼ਬਦ ਆ ਸੰਸਾਰੀ ਨਹੀਂ। ਉਹ ਅਰਦਾਸ ਕਦੋਂ ਸ਼ੁਰੂ ਹੋਈ ਤੇ ਕਿਵੇਂ ਬੰਦੇ ਨੇ ਕੀਤੀ? ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਦੀ ਚੇਤਾ ਕਰ, ਇਹ ਹਜ਼ੂਰ ਦੇ ਬਚਨ ਨੇ ਕਿ ਜਦੋਂ ਹਰ ਪ੍ਰਾਣੀ ਮਾਤਰ, ਕੱਲਾ ਸਿੱਖ ਨਹੀਂ, ਸ਼ਬਦ ਅਰਜ਼ ਕਰ ਰਿਹਾ ਮਨੁੱਖ, ਹਰ ਮਨੁੱਖ ਜਿਹਦਾ ਜਨਮ ਹੋਇਆ ਹੈ ਉਹਨੇ ਆਪਣੀ ਅਰਦਾਸ ਦੀ ਆਰੰਭਤਾ ਆਪਣੇ ਜਨਮ ਤੋਂ ਪਹਿਲਾਂ ਮਾਤਾ ਦੀ ਕੁੱਖ ਵਿਚ ਮਾਤਾ ਦੇ ਉਧਰ ਵੀ ਸ਼ੁਰੂ ਕੀਤੀ ਸੀ, ਪਰ ਉਥੇ ਅਰਦਾਸ ਵਿਚ ਇਹਦੀ ਮੰਗ ਖਾਣ ਦੀ ਨਹੀਂ ਸੀ, ਉਥੇ ਅਰਦਾਸ ਵਿਚ ਇਹਦੀ ਮੰਗ ਪਾਣ ਦੀ ਨਹੀਂ, ਉਥੇ ਅਰਦਾਸ ਵਿਚ ਇਹਦੀ ਮੰਗ ਦੁਨੀਆਂ ਦੇ ਪਦਾਰਥਾਂ ਦੀ ਨਹੀਂ, ਉਥੇ ਕੇਵਲ ਇੱਕੋ ਅਰਦਾਸ ਸੀ ਕਿ ਹੇ ਮੇਰੇ ਮਾਲਕਾ, ਮੈਨੂੰ ਇਸ ਅੱਗ ਵਿਚੋਂ ਹੱਥ ਦੇ ਕੇ ਰੱਖ ਲਈ ਤੇ ਕਿਰਪਾ ਕਰੀ, ਜਿਹੜੀ ਲਿਵ ਮੈਨੂੰ ਖੁਣ ਮਿਲੀ ਏ, ਇਹ ਜਨਮ ਤੋਂ ਬਾਅਦ ਵੀ ਲਿਵ ਮੇਰੀ ਕਦੀ ਟੁੱਟੇ ਨਾ। ਹਕੀਕਤ ਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਹਜ਼ੂਰ ਨੇ ਇਸ ਪਵਿੱਤਰ ਬਚਨ ਨੂੰ ਪਹਿਰਿਆਂ ਦੇ ਵਿਚ ਦਰਜ ਕੀਤਾ ਹੈ, ਤੇ ਅਸੀਂ ਇਹ ਸ਼ਬਦ ਪੜ੍ਹਨੇ ਆ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ। ਅਰਦਾਸ ਸ਼ਬਦ ਵੱਲ ਸਿਰਫ ਧਿਆਨ ਦੇਣਾ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਅਗਲੀ ਤੋਕੇ ਖਸਮ ਸੇਤੀ ਅਰਦਾਸ। ਉਥੇ ਜੋ ਤੂੰ ਉਰਦ ਤਪ ਕਰਨਾ ਹੈ ਤੇ ਆਪਣੇ ਮਾਲਕ ਆਪਣੇ ਖਸਮ ਦੇ ਚਰਨਾਂ ਵਿਚ ਅਰਦਾਸ ਕੀਤੀ, ਤੇ ਇਸ ਤੁਕ ਨੇ ਸਾਨੂੰ ਰੁਕਣ ਲਈ ਕਿਹਾ ਕਿ ਬੰਦਿਆ ਕਿ ਜਿਹੜੀ ਅਰਦਾਸ ਤੂੰ ਹੁਣ ਕਰਨੀ ਚਾਹੁੰਦਾ ਇਹ ਮੁੱਦਤਾਂ ਪਹਿਲਾਂ ਮਾਤਾ ਦੇ ਉਧਰ ਵਿਚ ਅਰਦਾਸ ਕੀਤੀ ਏ, ਪਰ ਹੈਰਾਨਗੀ ਦੀ ਗੱਲ ਉਹ ਕੀਤੀ ਹੋਈ ਅਰਦਾਸ ਜਨਮ ਤੋਂ ਬਾਅਦ ਕੋਈ ਕਰੋੜਾਂ ਵਿਚੋਂ ਇੱਕ ਅੱਧਾ ਕਰਨੀ ਵਾਲਾ ਕਰ ਸਕਦਾ, ਬਾਕੀ ਤਾਂ ਕੇਵਲ ਸ਼ਬਦ ਹੀ ਦੁਹਰਾਏ ਜਾਂਦੇ। ਉਹ ਅਰਦਾਸ ਕੈਸੀ ਹੈ ਜਿਹਨੂੰ ਹਜ਼ੂਰ ਨੇ ਕਿਹਾ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੈ ਉਰਦ ਧਿਆਨ ਲਿਵ ਲਾਗਾ, ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੈ ਹੁਕਮ ਭਇਆ ਗਰਬਾਸ। ਮਾਤਾ ਦੇ ਉਧਰ ਵੀ ਜੋ ਹੁਕਮ ਸੀ ਉਹਦਾ, ਉਹਦੇ ਅਨੁਸਾਰ ਇਹਨੇ ਅਰਦਾਸ ਕੀਤੀ। ਮੈਂ ਅਰਜ਼ ਕੀਤੀ ਉਥੇ ਅਰਦਾਸ ਦੀ ਸ਼ਬਦਾਵਲੀ ਨਹੀਂ, ਉਥੇ ਅਰਦਾਸ ਅੰਦਰ ਦੀ ਇੱਕ ਲਿਵ ਸੀ ਜਿਹੜਾ ਖਿਨ ਖਿਨ ਇੱਕ ਲਗਾਤਾਰ ਮਾਲਕ ਦਾ ਚਿੰਤਨ ਕਰੀ ਜਾਣਾ, ਤੇ ਉਹਦੀ ਅਰਦਾਸ ਇਹ ਸੀ। ਇਹੀ ਕਾਰਨ ਕਿ ਜਦੋਂ ਅਸੀਂ ਅਰਦਾਸ ਕਰਨੇ ਆ ਤੇ ਪਰਤ ਪਰਤ ਕੇ ਅਰਦਾਸੀਆ ਸਾਨੂੰ ਕਹਿੰਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਉਹ ਚੇਤੇ ਕਰਾਉਣਾ ਚਾਹੁੰਦਾ ਹੈ ਕਿਤੇ ਇਹ ਸ਼ਬਦ ਤੈਨੂੰ ਵਾਰ ਵਾਰ ਸੁਣ ਕੇ ਉਹ ਲਿਵ ਤੇਰੀ ਕਿਤੇ ਲੱਗ ਜਾਏ ਜਿਹੜੀ ਮਾਤਾ ਦੇ ਉਧਰ ਵੀ ਤੂੰ ਅਰਦਾਸ ਕਰਦਾ ਹੁੰਦਾ ਸੀ। ਉਹ ਵਾਰ ਵਾਰ ਧਿਆਨ ਦਵਾਉਂਦਾ ਕਿ ਧਿਆਨ ਧਰ, ਫਿਰ ਬੋਲ ਤੂੰ ਵਾਹਿਗੁਰੂ ਦਾ ਨਾਮ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਅਰਦਾਸ ਵੀ ਸ਼ਬਦ ਨਹੀਂ, ਤੇ ਅੱਜ ਵੀ ਅਸੀਂ ਝਾਤੀ ਮਾਰੀਏ, ਅਰਦਾਸ ਤਾਂ ਆਤਮਾ ਦੀ ਪੁਕਾਰ ਹੈ, ਅਰਦਾਸ ਤਾਂ ਅੰਦਰ ਦੀ ਬੇਬਲਤਾ ਹੈ। ਜਿਸ ਦਿਨ ਅਰਦਾਸ ਸ਼ੁਰੂ ਕੀਤੀ ਸੀ ਉਸ ਦਿਨ ਅਖਰੀ ਅਰਥ ਅਰਜ਼ ਕੀਤੇ ਸਨ, ਤੇ ਅੱਜ ਵੀ ਉਹ ਸੰਪੂਰਨਤਾ ਤੇ ਦੁਹਰਾਣੇ ਚੰਨ। ਭਾਵੇਂ ਮੈਂ ਇੱਕ ਸੰਥਾਨ ਤੇ ਅਰਜ਼ ਵੀ ਕਰ ਆਇਆ, ਅਰਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਜੋ ਆਇਆ ਹੈ ਇਹ ਚਾਰ ਅੱਖਰਾਂ ਦਾ ਸੁਮੇਲ ਹੈ, ਇਹ ਸ਼ਬਦ ਚਾਰ ਅੱਖਰਾਂ ਵਿਚੋਂ ਬਣਿਆ। ਇਹ ਨੇ ਐੜਾ, ਰਾਰਾ, ਦੱਦਾ ਤੇ ਸੱਸਾ। ਅਰਦਾਸ ਹੈ ਕੀ? ਸਾਹਿਬ ਨੇ ਕਿਹਾ ਇਹ ਚਾਰ ਅੱਖਰ ਲੈ, ਗੁਰਮੁਖੀ ਲਿਪੀ ਵਿਚ ਲਿਖਦਿਆਂ ਐੜਾ ਰਾਰਾ ਦੱਦਾ, ਦੱਦੇ ਨੂੰ ਕੰਨਾ ਤੇ ਸੱਸੇ ਨੂੰ ਸਿਹਾਰੀ। ਪਰ ਤੱਕੋ ਅਸੀਂ ਸ਼ਬਦ ਅਰਦਾਸ ਹੀ ਪੜ੍ਹਨੇ ਆ। ਇਹਨਾਂ ਚਾਰ ਅੱਖਰਾਂ ਦੇ ਅਰਥ ਜਿਹੜੇ ਨੇ ਉਹ ਇੰਨੇ ਭਾਵ ਪੂਰਤ ਨੇ ਕਿ ਅਰਦਾਸ ਕਰਨ ਵਾਲਾ, ਮੈਂ ਕਹਿੰਦਾ ਇਹਨਾਂ ਚਾਰ ਅੱਖਰਾਂ ਨੂੰ ਘੁੱਟ ਕੇ ਪੱਲੇ ਬੰਨ ਲੈ ਤੇ ਇਹਨੂੰ ਸਮਝ ਪੈ ਜਾਏ ਜਿਹਦੇ ਚਰਨਾਂ ਵਿਚ ਮੈਂ ਝੁਕਿਆ ਵਾਂ ਉਹਦੇ ਕੋਲ ਕਿੰਨੀਆਂ ਕੁ ਬਰਕਤਾਂ। ਪਹਿਲੀ ਬੇਨਤੀ ਉਹਨਾਂ ਨੇ ਅਖਰੀ ਅਰਥ ਕੀਤੇ ਨੇ, ਜਿਵੇਂ ਆਪਾਂ ਅਖਰੀ ਅਰਥ ਕਰਨੇ ਆ ਇਸੇ ਤਰ੍ਹਾਂ ਉਹ ਸੱਜਣ ਨੇ ਕੀਤੇ ਨੇ ਕਿ ਅਰਦਾਸ ਦੇ ਪਹਿਲਾ ਅੱਖਰ ਹੈ ਐੜਾ, ਦੂਜਾ ਅੱਖਰ ਹੈ ਰਾਰਾ, ਤੀਜਾ ਅੱਖਰ ਹੈ ਦੱਦਾ, ਤੇ ਚੌਥਾ ਅੱਖਰ ਹੈ ਸੱਸਾਂ। ਉਹ ਲਿਖਦੇ ਨੇ ਕਿ ਐੜੇ ਦਾ ਅਰਥ ਹੈ ਕਿ ਭਾਵੇਂ ਆਪਾਂ ਸ਼ਬਦ ਵਰਤਨੇ ਆ ਉੱਚੀ ਉੱਚੀ ਬੋਲ ਕੇ, ਪਰ ਇਹ ਗੱਲ ਕਦੀ ਵੀ ਭੁੱਲੀ ਨਾ, ਜਦੋਂ ਅਰਦਾਸ ਕਰਨ ਚੱਲੇ, ਅਰਦਾਸ ਕਰਨਾ ਤਾਂ ਆਪਣੇ ਦਿਲ ਦੀ ਪਟਾਰੀ ਨੂੰ ਖੋਲਣਾ ਹੈ, ਅਰਦਾਸ ਕਰਨਾ ਤਾਂ ਆਪਣੇ ਅੰਦਰ ਦੇ ਕਵਾੜ ਖੋਲਣੇ ਨੇ, ਤੇ ਜੇ ਤੂੰ ਬਾਹਰੋਂ ਮੰਗ ਕੁਝ ਹੋਰ ਰੱਖੇ ਤੇ ਅੰਦਰ ਤੇਰਾ ਕੁਝ ਹੋਰ ਚਾਹੁੰਦਾ ਹੋਵੇ, ਇਹ ਕਦੀ ਵੀ ਭੁੱਲੀ ਨਾ। ਐੜੇ ਦਾ ਅਰਥ ਹੈ ਅੰਤਰ ਜਾਮੀ, ਤੂੰ ਸ਼ਬਦ ਭਾਵੇਂ ਬੋਲ ਨਾ ਬੋਲ, ਸੱਚ ਜਾਣੀ ਜੋ ਕੁਝ ਤੇਰੇ ਖਿਆਲ ਅੰਦਰ ਨੇ, ਮੇਰਾ ਮਾਲਕ ਤੇਰੇ ਅੰਦਰ ਦੀਆਂ ਜਾਣਨ ਵਾਲਾ ਹੈ। ਪਹਿਲੇ ਅਰਦਾਸ ਦੇ ਅੱਖਰ ਐੜੇ ਦਾ ਅਰਥ ਹੈ ਉਹ ਅੰਤਰ ਜਾਮੀ ਹੈ, ਤੇ ਦੂਜਾ ਸ਼ਬਦ ਉਹਨਾਂ ਵਰਤਿਆ ਹਜ਼ੂਰ ਨੇ ਰਾਰਾ। ਹੁਣ ਰਾਰੇ ਦਾ ਅਰਥ ਕੀ ਹੈ? ਅਰਜ਼ ਕੀਤੀ ਸੀ ਕਿ ਅੰਤਰ ਜਾਮੀ ਤਾਂ ਕਈ ਮਿਲ ਸਕਦੇ ਨੇ, ਸਾਧਨਾ ਕੀਤੀ ਜਾ ਸਕਦੀ ਏ, ਰਿਧੀਆਂ ਸਿੱਧੀਆਂ ਵਿੱਚੋਂ ਇੱਕ ਇਹ ਵੀ ਰੱਬ ਦੀ ਦਿੱਤੀ ਕੋਈ ਤਾਕਤ ਹੈ ਕਿ ਬੰਦਾ ਕਿਸੇ ਦੇ ਅੰਦਰ ਨੂੰ ਪੜ ਸਕਦਾ। ਤੇ ਅਗਲਾ ਬਚਨ ਹੈ ਕਿ ਕੇਵਲ ਉਹ ਅੰਤਰ ਜਾਮੀ ਨਹੀਂ, ਤੂੰ ਧਰਤੀ ਦੇ ਕਿਸੇ ਹਿੱਸੇ ਵਿੱਚ ਵੀ ਚਲਾ ਜਾਈ ਤੇ ਗੁਰੂ ਕੇ ਸਿੱਖਾ ਇਹ ਕਦੀ ਭੁੱਲੀ ਨਾ। ਰਾਰਾ ਕਹਿੰਦਾ ਉਹ ਹਰ ਥਾਂ ਤੇ ਤੇਰੀ ਰਖਵਾਲੀ ਕਰੇਗਾ, ਜਿੱਦਣ ਰੱਖਿਆ ਦੀ ਲੋੜ ਪਈ ਉਦਣ ਵੀ ਪੁਕਾਰ ਕਰੀ, ਕਿਉਂਕਿ ਉਸ ਅੰਤਰ ਜਾਮੀ ਨੇ ਤੈਨੂੰ ਰੱਖ ਲੈਣਾ। ਜੇ ਅੰਦਰ ਦੀਆਂ ਜਾਣਦਾ ਤੇ ਹਕੀਕਤ ਵਿੱਚ ਉਹ ਸਾਰੀਆਂ ਥਾਵਾਂ ਤੇ ਤੇਰੀ ਰੱਖਿਆ ਵੀ ਕਰੇਗਾ। ਅਰਦਾਸ ਦੇ ਅਰਥ ਰਿਪੀਟ ਕਰ ਰਿਹਾ ਵਾਂ, ਐੜਾ ਅੰਤਰ ਜਾਮੀ ਹੈ, ਰਾਰੇ ਦਾ ਅਰਥ ਉਹ ਰਖਵਾਲਾ ਹੈ, ਤੇ ਸਾਹਿਬ ਨੇ ਬਾਣੀ ਵਿੱਚ ਵੀ ਬਚਨ ਕੀਤੇ ਨੇ ਉਹ ਅੰਤਰ ਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਅਸੀਂ ਰੋਜ਼ ਬੇਨਤੀ ਕਰਨੇ ਆ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਅੰਤੂ ਅੰਤਰ ਜਾਮੀ ਹੈ, ਅੰਦਰ ਨੂੰ ਜਾਣੇ। ਤੇ ਰਾਰੇ ਦੇ ਅਰਥ ਨੇ ਕਿ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕੇ ਹਾਂ ਘਾੜਾ ਜੀਓ। ਅਗਲਾ ਸ਼ਬਦ ਅਸੀਂ ਪੜ੍ਹਨੇ ਆ ਦੱਦਾ। ਮਨੁੱਖ ਇਸੇ ਕਰਕੇ ਅਰਦਾਸ ਕਰਦਾ, ਕੋਈ ਤਾਂ ਆਪਣੀ ਹਿਫਾਜ਼ਤ ਲਈ ਰੱਖਿਆ ਲਈ ਅਰਦਾਸ ਕਰਦਾ, ਕੋਈ ਦੁਨੀਆਂ ਦੇ ਪਦਾਰਥਾਂ ਲਈ ਮੰਗਦਾ, ਦਾਤਾਂ ਲਈ ਅਰਦਾਸ ਕਰਦਾ। ਸਾਹਿਬ ਕਿੰਨੇ ਐੜਾ ਅੰਤਰ ਜਾਮੀ ਹੈ, ਰਾਰੇ ਦਾ ਅਰਥ ਉਹ ਰਖਵਾਲਾ ਹੈ, ਤੇ ਦੱਦੇ ਦਾ ਅਰਥ ਹੈ ਇਹ ਕਦੀ ਵੀ ਭੁੱਲਣਾ। ਅਰਦਾਸ ਦਾ ਦੱਦਾ ਅੱਖਰ ਕਹਿ ਰਿਹਾ ਕਿ ਜਿਸ ਵੀ ਦਾਤ ਦੀ ਤੈਨੂੰ ਲੋੜ ਪਏ, ਮਾਲਕ ਦੇ ਚਰਨਾਂ ਵਿੱਚ ਆ ਕੇ ਪੁਕਾਰ ਕਰੀ। ਇਸ ਦਾਤੇ ਦੇ ਘਰ ਵਿੱਚ ਦਾਤਾਂ ਦਾ ਭੰਡਾਰਾ ਨਹੀਂ, ਬਸ ਅਰਦਾਸ ਕਰਕੇ ਤੈਨੂੰ ਝੋਲੀ ਫੈਲਾਉਣ ਦੀ ਜਾਚ ਆ ਜਾਏ। ਦੱਦੇ ਦਾ ਅਰਥ ਹੈ ਦਾਤਾਰ। ਹਜ਼ੂਰ ਨੇ ਤਾਂ ਪੱਟੀ ਲਿਖਦਿਆਂ ਇਹ ਸ਼ਬਦ ਵੀ ਵਰ ਦਿੱਤੇ ਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦਾ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਕਿਰਪਾਲੂ ਜੀ ਨੇ ਸ਼ਬਦ ਵਰਤੇ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਜਿਸ ਦਾ ਦਿੱਤਾ ਖਾਵਣਾ ਸ਼ਬਦ ਤੱਕ ਵਰਤੇ। ਕਹਿਣ ਲੱਗੇ ਉਹ ਵੇ ਦੱਦੇ ਦਾ ਅਰਥ ਉਹ ਦਾਤਾਰ ਹੈ, ਸਭ ਨੂੰ ਦਾਤਾਂ ਦੇਣ ਵਾਲੇ ਨੇ, ਐੜਾ ਅੰਤਰ ਜਾਮੀ ਹੈ, ਰਾਰੇ ਦਾ ਅਰਥ ਉਹ ਰਖਵਾਲਾ ਹੈ, ਦੱਦੇ ਦਾ ਅਰਥ ਉਹ ਦਾਤਾਂ ਵੰਡਣ ਵਾਲੇ ਦਇਆ ਦੇ ਭੰਡਾਰ ਨੇ। ਤੇ ਅਗਲਾ ਬਚਨ ਅਸੀਂ ਪੜ੍ਹਨੇ ਆ ਸੱਸਾਂ, ਚਾਰ ਹੀ ਅੱਖਰ ਨੇ। ਸੱਸੇ ਦਾ ਅਰਥ ਹੈ ਕਿ ਇਹ ਮਨਾ ਕਿ ਇਸ ਦੁਨੀਆਂ ਵਿੱਚ ਜਦੋਂ ਤੂੰ ਕਿਸੇ ਪੱਖ ਤੋਂ ਡਿੱਗ ਪਿਓ, ਇੱਥੇ ਡਿੱਗੇ ਨੂੰ ਲਤਾੜਨ ਵਾਲੇ ਬੜੇ ਮਿਲਣਗੇ, ਡਿੱਗੇ ਨੂੰ ਰੋਲਣ ਵਾਲੇ ਬੜੇ ਮਿਲਣਗੇ। ਕਿਤੇ ਡਿੱਗਿਆ ਹੋਇਆ ਵੀ ਤੂੰ ਅਰਦਾਸ ਕਰ ਦਈ, ਤੇਰੇ ਆਪਣੇ ਵੀ ਜਦੋਂ ਸਹਾਰਾ ਛੱਡ ਜਾਣਗੇ। ਸੱਚ ਜਾਣ ਸੱਸੇ ਦਾ ਅਰਥ ਹੈ ਸਹਾਰਾ, ਜਿਹਦਾ ਕੋਈ ਵੀ ਸਹਾਰਾ ਨਾ ਰਹੇ, ਅਰਦਾਸ ਉਹਦਾ ਸਹਾਰਾ ਬਣ ਜਾਂਦੀ। ਇਹ ਅਰਦਾਸ ਦੇ ਚਾਰ ਅੱਖਰ ਸੀ, ਰੋਜ਼ ਵਰਤਨੇ ਆ, ਰੋਜ਼ ਪੜ੍ਹਨੇ ਆ। ਉਹ ਅੰਤਰ ਜਾਮੀ ਨੇ, ਉਹ ਰਖਵਾਲੇ ਨੇ, ਉਹ ਦਾਤਾਂ ਦੇਣ ਵਾਲੇ ਨੇ, ਸੱਸੇ ਦਾ ਅਰਥ ਹੈ। ਹਰ ਵਿਦਵਾਨ ਨੇ ਆਪਣੇ ਢੰਗ ਨਾਲ ਅਰਥ ਕੀਤੇ, ਸੱਸੇ ਦਾ ਅਰਥ ਉਹ ਸਹਾਰਾ ਦੇਣ ਵਾਲੇ ਨੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਜਿਹੜੀ ਜਨਮ ਤੋਂ ਪਹਿਲਾਂ ਅਰਦਾਸ ਕੀਤੀ ਏ, ਕਿਤੇ ਆਦਮੀ ਨੂੰ ਇਹ ਅਰਦਾਸ ਮਨੁੱਖ ਨੂੰ ਪਰਤ ਕੇ ਫਿਰ ਕਰਨ ਦੀ ਜਾਚ ਆ ਜਾਏ। ਤੇ ਸੱਚ ਜਾਣੋ ਜਿੰਨੇ ਸ਼ਬਦ ਬਾਣੀ ਅਸੀਂ ਪੜ੍ਹਨੇ ਆ, ਪਰ ਇਹ ਕਰਕੇ ਵੀ ਸਾਡੀ ਅਰਦਾਸ ਸਾਨੂੰ ਅਰਦਾਸ ਕਰਨ ਦੀ ਯੁਗਤ ਆ ਜਾਏ। ਕਈ ਵਾਰੀ ਸਾਡੇ ਸ਼ੰਕੇ ਹੁੰਦੇ ਨੇ ਕਿ ਅਰਦਾਸ ਕਰਾਂਗੇ, ਪਰ ਸ਼ੰਕਾ ਗ੍ਰਸਤ ਹੋ ਕੇ ਕਹਿ ਦਿਆਂਗੇ ਅਰਦਾਸ ਕੀਤੀ ਏ, ਪਰ ਅੰਦਰ ਵਾਲਾ ਮਨਵਾ ਮੰਨਣ ਲਈ ਤਿਆਰ ਨਹੀਂ। ਅਰਦਾਸ ਵਿੱਚ ਦੋ ਸ਼ਬਦ ਹੋਰ ਆਪਣੇ ਚੇਤੇ ਰੱਖੀਏ, ਅਰਦਾਸ ਆਸ ਤੇ ਵਿਸ਼ਵਾਸ। ਦੇਖੋ ਜਿਸ ਨੇ ਆਸ ਅਰਦਾਸ ਕਰਨੀ ਏ, ਉਹ ਦੂਜਾ ਸ਼ਬਦ ਵਿਸ਼ਵਾਸ ਕਰਕੇ ਆਵੇ। ਜੇ ਵਿਸ਼ਵਾਸ ਨਹੀਂ ਤੇ ਅਰਦਾਸ ਦੇ ਅਰਥ ਕੀ? ਕਹਿਣ ਲੱਗੇ ਅਰਦਾਸ ਦੇ ਨਾਲ ਵਿਸ਼ਵਾਸ ਚਾਹੀਦਾ ਹੈ, ਤੇ ਜਿਸ ਦਿਨ ਤੇਰੇ ਕੋਲ ਵਿਸ਼ਵਾਸ ਹੋਵੇ ਤੇ ਇੱਕ ਆਸ ਨਾਲ ਬਹਿ ਜਾਏ ਕਿ ਜੋ ਮੈਂ ਪੁਕਾਰ ਕੇ ਆ ਮੇਰੀ ਅਰਦਾਸ ਜ਼ਰੂਰ ਸੁਣੀ ਜਾਏ। ਸ਼ੰਕੇ ਵਾਲਾ ਮਨ, ਉਹਦੀ ਪੁਕਾਰ ਕਿੱਥੇ ਸੁਣੀ ਜਾਣੀ ਹੈ? ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਜਨਮ ਤੋਂ ਪਹਿਲਾਂ ਤੂੰ ਅਰਦਾਸ ਸ਼ੁਰੂ ਕੀਤੀ, ਵਰਤਮਾਨ ਵਿੱਚ ਵੀ ਅਰਦਾਸ ਕੀਤੀ, ਅਸੀਂ ਮੰਗਾਂ ਲਈ ਵੀ ਅਰਦਾਸ ਕੀਤੀ ਜਿਹੜੀਆਂ ਵਿਚਾਰੀਆਂ ਨੇ, ਪਰ ਇੱਕ ਗੱਲ ਬਾਬਾ ਸੁੰਦਰ ਜੀ ਦੀ ਉਹ ਮੈਂ ਆਪ ਜੀ ਦੇ ਸਮਕਸ਼ ਜ਼ਰੂਰ ਰੱਖਣੀ ਚਾਹੁੰਦਾ। ਅਸੀਂ ਰਾਮਕਲੀ ਸੱਦ ਪੜ੍ਹਨੇ ਹਾਂ, ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਦੇਖ ਜਨਮ ਤੋਂ ਪਹਿਲਾਂ ਅਰਦਾਸ ਤੂੰ ਕੀਤੀ, ਉੱਥੇ ਸ਼ਬਦ ਕੋਈ ਨਹੀਂ ਸਨ। ਮਾਂ ਨੇ ਅਰਦਾਸ ਨਹੀਂ ਕੀਤੀ ਕਿ ਮੇਰੇ ਪੁੱਤਰ ਦੀ ਰੱਖਿਆ ਕਰੋ, ਮਾਂ ਨੂੰ ਤਾਂ ਕੇਵਲ ਚਾਹ ਹੈ ਕਿ ਮੇਰੀ ਕੁੱਖ ਵਿੱਚ ਮੇਰਾ ਬੱਚਾ ਪੜ ਰਿਹਾ ਹੈ। ਬਾਪ ਨੇ ਅਰਦਾਸ ਨਹੀਂ ਕੀਤੀ ਕਿ ਇਹਨੂੰ ਅੱਗ ਵਿੱਚੋਂ ਬਚਾਓ, ਸਾਖ ਸੰਬੰਧੀਆਂ ਨੇ ਅਰਦਾਸ ਨਹੀਂ ਕੀਤੀ ਕਿ ਇਹਨੂੰ ਅੱਗ ਵਿੱਚੋਂ ਬਚਾਓ। ਸੱਚ ਜਾਣੋ, ਜਨਮ ਤੋਂ ਪਹਿਲਾਂ ਅਰਦਾਸ ਬੰਦਾ ਆਪਣੀ ਆਪ ਕਰਦਾ ਹੈ ਤੇ ਮਰਨ ਤੋਂ ਬਾਅਦ ਇਹਦਾ ਭਾਈਚਾਰਾ ਇਕੱਠਾ ਹੋ ਕੇ ਅਰਦਾਸ ਕਰਦਾ। ਇਹਦੀ ਸ਼ੁਰੂਆਤ ਵੀ ਅਰਦਾਸ ਹੈ ਤੇ ਇਹਦੀ ਸਮਾਪਤੀ ਵੀ ਅਰਦਾਸ ਹੈ। ਹਕੀਕਤ ਤੇ ਮੈਂ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਸ਼ੁਰੂਆਤ ਆਪਣੇ ਕੋਲੋਂ ਸੀ ਤੇ ਚਲਾਣਾ ਕਰ ਗਿਆ। ਲੋਕ ਅਰਦਾਸ ਕਰਨ ਆ ਗਏ, ਸਤ ਸੰਗੀ ਅਰਦਾਸ ਕਰਨ ਆਏ, ਭਾਵੇਂ ਅਸੀਂ ਉਹ ਸ਼ਬਦ ਵਰਤਨੇ ਆ ਕਿ ਅਰਦਾਸ ਵਿੱਚ ਕਹਿੰਦੇ ਆ ਅੱਜ ਅੰਤਮ ਅਰਦਾਸ ਹੈ, ਤੇ ਸ਼ਬਦ ਪੜੇ ਜਾਂਦੇ ਨੇ ਕਿ ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਹਿਬ ਸਿਉ ਮੇਲ। ਪਰ ਇਹ ਕਦੀ ਭੁੱਲੀਏ ਨਾ, ਅਰਦਾਸ ਦਾ ਭਾਵ ਕੇਵਲ ਭੈਣ ਭਰਾਵਾਂ ਦੇ ਇਕੱਠੇ ਹੋ ਕੇ ਪੁਕਾਰਨ ਦਾ ਨਾਮ ਨਹੀਂ। ਕਿਹੜੇ ਸੱਜਣ ਦੀ ਅਰਦਾਸ ਸੁਣੀ ਜਾਏਗੀ? ਗੁਰੂ ਕੇ ਸਿੱਖੋ, ਉਹ ਸੱਜਣ ਅਰਦਾਸ ਕਰੇ ਜਿਹਦੀ ਰੱਬ ਦੇ ਦਰਗਾਹ ਤੱਕ ਚੱਲਦੀ ਹੋਵੇ। ਉਹਨੂੰ ਸਾਹਿਬ ਨੇ ਕਿਹਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਸੱਜਣ ਕੌਣ ਹੈ? ਉਹਨੂੰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਨਾਨਕ ਕੱਚੜਿਆਂ ਸਿਉ ਤੋੜ। ਇਹੋ ਜਿਹਾ ਸੱਜਣ ਸੰਤ ਪੱਕਾ ਮਿਲੇ ਕਿ ਜੇ ਇੱਥੇ ਬੋਲੇ ਤੇ ਰੱਬ ਦੀ ਦਰਗਾਹ ਵਿੱਚ ਉਹਦੀ ਸੁਣੀ ਜਾਏ ਤੇ ਸੁਣੀ ਜਾਂਦੀ ਏ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਾ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ। ਸੱਜਣ ਦੀ ਅਰਦਾਸ ਸੁਣੀ ਜਾਂਦੀ ਏ। ਹਜ਼ੂਰ ਨੇ ਕਿਹਾ ਕਿ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਇੱਕ ਮੈਂ ਬੇਨਤੀ ਕਰਦਿਆਂ, ਦੇਖੋ ਸੰਤ ਜ਼ਰੂਰ ਮਿਲਣਗੇ ਪਰ ਸੱਜਣ ਸੰਤ ਕੋਈ ਟਾਵਾਂ ਟਾਵਾਂ ਮਿਲੇਗਾ। ਇਸ ਸ਼ਬਦ ਨੂੰ ਫਿਰ ਬੇਨਤੀ ਕਰਾਂ, ਸੰਤ ਮਿਲਣਗੇ ਪਰ ਸੱਜਣ ਸੰਤ ਕੋਈ ਟਾਵਾਂ ਟਾਵਾਂ। ਸੰਤ ਸ਼ਬਦ ਬਹੁਤ ਪਵਿੱਤਰ ਹੈ, ਇਸ ਸ਼ਬਦ ਦੀ ਮਹਿਮਾ ਹੀ ਅਗਾਧ ਬੋਧ ਹੈ। ਤੇ ਸੱਚ ਜਾਣੋ, ਸਿੱਖ ਦੀ ਅੰਤਲੀ ਰਾਤ ਦੀ ਅਰਦਾਸ ਦੇ ਸ਼ਬਦ ਹੀ ਹੁੰਦੇ ਨੇ ਕਿ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਹੁਣ ਤੱਕੋ ਸੱਜਣ ਸੰਤ, ਸੱਜਣ ਸੰਤ ਹੁੰਦਾ ਹੈ ਕਿ ਜਿਹੜਾ ਸਰੀਰ ਦੇ ਜਾਣ ਤੋਂ ਬਾਅਦ ਵੀ ਜਗਿਆਸੂ ਦਾ ਸਾਥ ਨਾ ਛੱਡੇ। ਸਾਹਿਬ ਨੇ ਕਿਹਾ ਸੱਜਣਾ, ਇਹੋ ਜਿਹੇ ਮਹਾਂਪੁਰਸ਼ਾਂ ਦੀਆਂ ਅਰਦਾਸਾਂ ਸੁਣੀਆਂ ਜਾਂਦੀਆਂ ਨੇ। ਮੈਂ ਕਹਿੰਦਾ ਸੀ ਤਾਂ ਇੰਨੇ ਭਾਗਾਂ ਵਾਲੇ ਆ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਕਲਮਲ ਹੋਈ ਸੀ ਜਦੋਂ ਮੇਦਨੀ, ਇਹ ਧਰਤੀ ਤੇ ਜ਼ੁਲਮ ਜ਼ੋਰ ਜ਼ਬਰ ਵੱਧ ਗਿਆ। ਕਹਿੰਦੇ ਨੇ ਉਦੋਂ ਧਰਤੀ ਪੁਕਾਰ ਉੱਠੀ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਧਰਤੀ ਨੇ ਪੁਕਾਰਿਆ ਤੇ ਇਹਦੀ ਪੁਕਾਰ ਸੁਣੇਗੀ ਧਰਤੀ ਦਰ ਤੇ ਧਰਤੀ ਦੇ ਜੀਵ ਕੁਰਲਾ ਉੱਠੇ। ਇਹਨਾਂ ਦੀ ਪੁਕਾਰ ਸੁਣ ਕੇ ਨਿਰਕਾਰ ਨੇ, ਨਿਰਗੁਣ ਨੇ, ਸਰਗੁਣ ਰੂਪ ਗੁਰੂ ਨਾਨਕ ਦਾ ਧਾਰ ਕੇ ਆਏ। ਉਹ ਸੱਜਣਾ, ਜੇ ਦੁਖੀਆਂ ਦੀ ਪੁਕਾਰ ਸੁਣ ਕੇ ਉਹ ਨਿਰਾਕਾਰ ਤੋਂ ਸਾਕਾਰ ਹੋ ਕੇ ਗੁਰੂ ਨਾਨਕ ਦੇ ਰੂਪ ਆਏ ਨੇ, ਤੂੰ ਅੱਜ ਬੇਨਤੀ ਕਰ ਕਿ ਗੁਰੂ ਨਾਨਕ ਦਾ ਸ਼ਬਦ ਮੇਰੇ ਖਿਰਦੇ ਵਿੱਚ ਵਸ ਜਾਏ। ਕੀ ਪੁਕਾਰ ਸੁਣੀ ਨਹੀਂ ਜਾਂਦੀ? ਭਾਈ ਗੁਰਦਾਸ ਜੀ ਨੇ ਕਿਹਾ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮੈਂ ਪਠਾਇਆ। ਆਖਰ ਕਿਸੇ ਨੇ ਪੁਕਾਰ ਕੀਤੀ, ਕਿਸੇ ਨੇ ਅਰਦਾਸ ਕੀਤੀ, ਉਹ ਪੁਕਾਰ ਸੁਣੀ ਗਈ ਤੇ ਹਜ਼ੂਰ ਆਪ ਕਿਰਪਾ ਕਰਨ ਵਾਸਤੇ ਆਏ। ਜਿਹੜੀ ਬੇਨਤੀ ਮੈਂ ਕਰ ਰਿਹਾ ਵਾਂ ਕਿ ਮਨੁੱਖ ਦੀ ਆਰੰਭਤਾ ਦੀ ਅਰਦਾਸ ਇਹਦੀ ਆਪਣੀ ਸੀ, ਹਰ ਮਨੁੱਖ ਦੀ। ਇਹ ਨਹੀਂ ਕਿ ਕੇਵਲ ਸਿੱਖ ਦੀ, ਚਾਹੇ ਮੁਸਲਮਾਨ, ਚਾਹੇ ਹਿੰਦੂ, ਚਾਹੇ ਈਸਾਈ, ਜਿਹਨੂੰ ਪੰਜਾਂ ਤੱਤਾਂ ਦਾ ਪੁਤਲਾ ਮਿਲਿਆ ਹੈ, ਹਰ ਬੰਦੇ ਦੀ ਜਨਮ ਤੋਂ ਪਹਿਲਾਂ ਆਪਣੀ ਅਰਦਾਸ ਸੀ ਲਿਵ, ਪਰ ਮਰਨ ਤੋਂ ਬਾਅਦ ਅਰਦਾਸ ਦੁਨੀਆਂ ਕਰਦੀ ਏ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਫੁਰਮਾਉਂਦੇ ਨੇ ਬਾਬਾ ਸੁੰਦਰ ਜੀ, ਕਹਿੰਦੇ ਨੇ ਮੈਂ ਸਿੱਖਾਂ ਚਾਹਨਾ ਕਿ ਤੈਨੂੰ ਜਿਉਂਦੇ ਜੀ ਉਹ ਅਰਦਾਸ ਕਿਤੇ ਚੇਤੇ ਆ ਜਾਏ ਜਿਹੜੀ ਜਨਮ ਤੋਂ ਪਹਿਲਾਂ ਕੀਤੀ ਸੀ। ਮਰਨ ਤੋਂ ਬਾਅਦ ਤਾਂ ਮਰਿਆਦਾ ਨਿਭਾ ਕੇ ਅਰਦਾਸ ਕੀਤੀ ਜਾਏਗੀ। ਸਵਾਦ ਤਾਂ ਹੈ ਕਿ ਜਾਣ ਤੋਂ ਪਹਿਲਾਂ ਆਪਣੀ ਅਰਦਾਸ ਤੈਨੂੰ ਆਪ ਕਰਨ ਦੀ ਜਾਂਚ ਆ ਜਾਏ। ਬਸ ਤੱਕਿਓ, ਸਿੱਖੀ ਦੀ ਮੰਜ਼ਿਲ ਏਵੇਂ ਆਪਣੀ ਅਰਦਾਸ ਆਪ ਕਰਨ ਦੀ ਜਾਂਚ ਆਵੇ। ਹਜ਼ੂਰ ਨੇ ਬਾਣੀ ਵਿੱਚ ਉੱਥੇ ਸ਼ਬਦ ਕਹੇ ਨੇ, ਉਹ ਅਸੀਂ ਬੜੀ ਵਾਰੀ ਪੜ੍ਹਨੇ ਆ। ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਸਦ ਆਇਆ ਸਿੱਖ ਦੀ ਜ਼ਿੰਦਗੀ ਦੀ ਥੰਮੀ ਅਰਦਾਸ ਹੈ, ਜਨਮ ਤੋਂ ਪਹਿਲਾਂ ਵੀ, ਜਨਮ ਤੋਂ ਬਾਅਦ ਵੀ, ਮੌਤ ਤੋਂ ਬਾਅਦ ਵੀ, ਇਹਦਾ ਸਹਾਰਾ ਕੇਵਲ ਅਰਦਾਸ ਹੈ। ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਨੂੰ ਸਾਈਂ ਵੱਲੋਂ ਸੱਦਣਾ ਆ ਗਿਆ। ਜਦੋਂ ਸੱਦਾ ਆਇਆ ਤੇ ਉਸ ਵੇਲੇ ਹਜ਼ੂਰ ਨੇ ਇੱਕ ਸ਼ਬਦ ਕਿਹਾ, ਹਰੀ ਜੀ ਮੈਨੂੰ ਤੁਹਾਡਾ ਭਾਣਾ ਚੰਗਾ ਲੱਗਿਆ, ਤੁਹਾਡਾ ਭਾਣਾ ਮੈਨੂੰ ਪਾਉਂਦਾ ਪਿਆ। ਦੇਖੋ ਸਮਰੱਥ ਸਤਿਗੁਰੂ ਜੀ ਨੇ, ਇਹ ਨਹੀਂ ਕਿ ਅਸੀਂ ਸੱਚੇ ਸਾਈਂ ਦੀ ਕਿਤੇ ਰੀਸ ਕਰ ਲਾਂਗੇ। ਓਏ ਉਹਨਾਂ ਦੀ ਰੀਸ ਕਿੰਨੀ ਕਰਨੀ ਹੈ ਜਿਨ੍ਹਾਂ ਨੂੰ ਪਾਤੇ ਸ਼ਬਦ ਕਹਿ ਗਏ ਨੇ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਵੇ। ਪਰ ਸਾਡੇ ਲਈ ਕਪੂਰ ਨੇ ਪਾ ਗਏ, ਕਹਿਣ ਲੱਗੇ ਖੇ ਪ੍ਰਭੂ ਮੈਨੂੰ ਤੁਹਾਡਾ ਭਾਣਾ ਪਾ ਗਿਆ ਹੈ, ਮੈਨੂੰ ਤੁਹਾਡਾ ਭਾਣਾ ਚੰਗਾ ਲੱਗਦਾ ਹੈ, ਪਰ ਮੈਂ ਇਸ ਚੋਲੇ ਨੂੰ ਤਿਆਗਣ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਕਰਨਾ ਵਾ ਕਿ ਮੇਰੇ ਤੇ ਮਿਹਰ ਕਰੋ, ਮੈਨੂੰ ਨਾਮ ਦੀਆਂ ਦਾਤਾਂ ਬਖਸ਼ ਕੇ ਨਿਵਾਜਦੇ ਰਹੋ ਕਿ ਜਦੋਂ ਸੰਸਾਰ ਤੋਂ ਤੁਰ ਲੱਗਾ ਤੇ ਤੇਰਾ ਨਾਮ ਬੇਲੀ ਬਣ ਕੇ ਮੇਰੇ ਨਾਲ ਚੱਲੇ। ਸਿੱਖਾਂ ਬਸ ਨਾਮ ਨੂੰ ਬੇਲੀ ਬਣਾ ਲੈ ਤੇ ਸਮਝੀ ਤੇਰੀ ਅਰਦਾਸ ਸੁਣੀ ਗਈ ਏ। ਉੱਥੇ ਬਾਬਾ ਸੁੰਦਰ ਜੀ ਦੇ ਸ਼ਬਦ ਆਉਂਦੇ ਨੇ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਸ਼ਬਦ ਅਰਦਾਸ ਵੱਲ ਸਿਰਫ ਧਿਆਨ ਦਿਓ ਤੇ ਅਚਿਤ ਕੀਤਾ ਸੀ ਕਿ ਮਨੁੱਖ ਕੀ ਸਿੱਖ ਦੀ ਆਰੰਭਤਾ ਵੀ ਅਰਦਾਸ ਏ ਤੇ ਇਹਦੀ ਜ਼ਿੰਦਗੀ ਦੀ ਸੰਪੂਰਨਤਾ ਵੀ ਅਰਦਾਸ ਏ। ਫਰਕ ਇਹਨਾਂ ਕਿ ਉਦੋਂ ਜਨਮ ਤੋਂ ਪਹਿਲਾਂ ਆਪਣੀ ਲਿਵ ਨਾਲ ਅਰਦਾਸ ਕਰਦਾ ਤੇ ਮਰਨ ਤੋਂ ਬਾਅਦ ਸਾਖ ਸੰਬੰਧੀ ਸੱਤ ਸੰਗੀ ਕਰਦੇ ਨੇ, ਪਰ ਸਰੀਰ ਤਿਆਗਣ ਤੋਂ ਪਹਿਲਾਂ ਅਰਦਾਸ ਕਰਨ ਦੀ ਜਾਂਚ ਆ ਜਾਏ। ਕਹਿਣ ਲੱਗੇ ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਸਤ ਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਹੇ ਮਾਲਕ ਤੁਸੀਂ ਕਿਰਪਾ ਕਰੋ, ਮੇਰੀ ਪੈਜ ਰੱਖ ਲਵੋ, ਇਹ ਮੇਰੀ ਅਰਦਾਸ ਹੈ। ਜਦੋਂ ਸਿੱਖ ਇਸ ਨਿਸ਼ਚੇ ਤੇ ਇਸ ਸਿਖਰ ਤੇ ਪਹੁੰਚ ਜਾਏ, ਸਮਝ ਲਓ ਦੀ ਨਿਤ ਦੀ ਕੀਤੀ ਹੋਈ ਅਰਦਾਸ ਸਫਲ ਹੋ ਗਈ ਹੈ। ਸਾਹਿਬ ਕਹਿਣ ਲੱਗੇ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਲਿਖੰਜਨੋ। ਹੁਣ ਇੱਥੇ ਪਾਵੇ ਨਹੀਂ ਕਿ ਕੇਵਲ ਅਰਦਾਸ ਕੀਤੀ ਤੇ ਚਲੇ ਗਏ। ਮੈਂ ਅਰਜ਼ ਕੀਤੀ ਸੀ, ਅਰਦਾਸ ਤਾਂ ਸਾਈਂ ਦੇ ਨੇੜੇ ਹੋਣ ਦਾ ਇੱਕ ਵਸੀਲਾ ਹੈ। ਅਸੀਂ ਪੰਥਕ ਰੂਪ ਵਿੱਚ ਜਿੱਥੇ ਅਰਦਾਸ ਕਰਨੇ ਆ, ਉੱਥੇ ਕਦੀ ਭਾਵਨਾ ਨਾਲ ਜੁੜ ਕੇ ਆਪਣੀ ਨਿੱਜੀ ਅਰਦਾਸ ਕਰੀਏ। ਨਿੱਜੀ ਅਰਦਾਸ ਤਾਂ ਆਪਣੇ ਅੰਦਰ ਦੇ ਪਰਦੇ ਖੋਲ੍ਹ ਕੇ ਸਾਹਮਣੇ ਰੱਖਣੇ, ਕਿਉਂਕਿ ਜਦੋਂ ਅਸੀਂ ਸੰਗਤ ਵਿੱਚ ਕਰਨੇ ਆ ਉਦੋਂ ਵੀ ਸ਼ਬਦਾਵਲੀ ਗਿਣੀ ਚੁਣੀ ਵਰਤਨੇ ਆ, ਪਰ ਜਦੋਂ ਅਸੀਂ ਇਕਾਂਤ ਵਿੱਚ ਬੈਠ ਕੇ ਪੁਕਾਰ ਕਰਾਂਗੇ ਤੇ ਸੱਚ ਜਾਣੋ ਉਦੋਂ ਅੰਦਰ ਪ੍ਰਗਟ ਹੁੰਦਾ ਹੈ। ਉੱਥੇ ਸਹਿਬ ਨੇ ਜੇ ਅਰਦਾਸ ਕੀਤੀ ਸੁਣੀ ਗਈ, ਕਹਿਣ ਲੱਗੇ ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤ ਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤ ਗੁਰ ਮਿਲਾਇਆ, ਧੰਨ ਧੰਨ ਕਹੇ ਸ਼ਾਬਾਸ ਜੀਓ। ਬਸ ਜਿੱਦਣ ਤੇਰੀ ਅਰਦਾਸ ਨੂੰ ਸੁਣ ਕੇ ਮਾਲਕ ਤੈਨੂੰ ਸ਼ਾਬਾਸ਼ ਦੇਣ ਲੱਗ ਪਵੇ ਤੇ ਸੱਚ ਜਾਣੀ ਤੇਰੀ ਜ਼ਿੰਦਗੀ ਦੀ ਕੀਤੀ ਹੋਈ ਅਰਦਾਸ ਸਫਲ ਹੋ ਗਈ ਹੈ। ਅਸੀਂ ਆਰੰਭਤਾ ਕੀਤੀ ਸੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ। ਮੈਂ ਫਿਰ ਪਰਤ ਕੇ ਪੰਛੀ ਝਾਤ ਪਾ ਕੇ ਸੰਪੂਰਨਤਾ ਵੱਲ ਅਰਜ਼ ਕਰਨੀ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਉਸ ਮਹਾਨ ਸ਼ਕਤੀ ਨੂੰ ਅਸੀਂ ਚੇਤੇ ਕੀਤਾ ਤੇ ਸਾਹਿਬ ਗੁਰੂ ਕਲਗੀਧਰ ਜੀ ਦੇ ਬਚਨਾਂ ਨੂੰ ਅਸੀਂ ਮੰਨਿਆ। ਹਜ਼ੂਰ ਨੇ ਸਭ ਤੋਂ ਪਹਿਲਾਂ ਕਿਹਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਫਤਿਹ ਤੇ ਹੀ ਸੰਪੂਰਨਤਾ ਹੈ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਸਭ ਤੋਂ ਪਹਿਲਾਂ ਉਸ ਸ਼ਕਤੀ ਨੂੰ, ਉਸ ਅਕਾਲ ਨੂੰ ਤੇ ਉਸ ਦਿਨ ਅਰਜ਼ ਕੀਤੀ ਸੀ ਇਸ ਸ਼ਕਤੀ ਨੂੰ ਕਦੀ ਪੜ੍ਹੋ, ਇਹਨੂੰ ਕਦੀ ਖਿੱਚ ਕੇ ਨਾ ਲਿਜਾਈਏ ਕਿਸੇ ਦੇਵੀ ਮਹਾਤਮ ਵੱਲ। ਮੈਂ ਬੇਨਤੀ ਕਰਾਂ, ਜੇ ਅਕੀਦੇ ਨਾਲ ਅਰਦਾਸ ਕਰਨੇ, ਜੇ ਪਹਿਲੇ ਅੱਖਰ ਤੇ ਸ਼ੱਕ ਬਣਾ ਕੇ ਬੈਠੇ ਤੇ ਸੱਚ ਜਾਣੀ ਫਿਰ ਅਰਦਾਸ ਕਰਿਆ ਨਾ ਕਰ। ਹਕੀਕਤ ਹੈ, ਜੇ ਪਹਿਲਾਂ ਹੀ ਤੇਰੇ ਅੰਦਰ ਸ਼ੰਕਾ ਪੈਦਾ ਹੋ ਗਿਆ, ਪਹਿਲੇ ਅੱਖਰ ਨੇ ਤੇਰੇ ਅੰਦਰ ਨੂੰ ਤੋੜ ਦਿੱਤਾ ਤੇ ਤੇਰੀ ਪੁਕਾਰ ਸੁਣੀ ਕੀ ਜਾਣੀ ਓਏ। ਕਹਿਣ ਲੱਗੇ ਉਹ ਸਰਬ ਸ਼ਕਤੀਮਾਨ ਤੇ ਕੀ ਹਰਜੀ ਨੂੰ ਮਾਤਾ ਕਹਿ ਕੇ ਪੁਕਾਰਿਆ ਨਹੀਂ, ਅਸੀਂ ਅਰਦਾਸ ਕਰਨੇ ਆ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੋਂ, ਭਾਵੇਂ ਧੰਨ ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੇ ਇਸ ਪਦੇ ਤੋਂ ਆਰੰਭਤਾ ਕਰਨੇ। ਆਮ ਤੌਰ ਤੇ ਕਿ ਤੂੰ ਠਾਕੁਰ ਤੂੰ ਪਹਿ ਅਰਦਾਸ, ਹੁਣ ਤੱਕੋ ਤੇ ਥੋੜਾ ਜਿਹਾ ਅਸੀਂ ਵੇਰਵਾ ਮੈਂ ਤਾਂ ਇਹ ਪਤਾ ਲਿਆ ਕਿਉਂਕਿ ਕੰਨਾਂ ਵਿੱਚ ਕਈ ਵਾਰੀ ਸ਼ਬਦ ਪੈਂਦੇ ਨੇ ਅਰਦਾਸੀਆਂ ਦੇ, ਉਹ ਤੇ ਦੀ ਥਾਂ ਤੇ ਸ਼ਬਦ ਛੇ ਬੋਲੀ ਜਾਣਗੇ ਤੇ ਮੁਲਤਾਂ ਹੋ ਗਈਆਂ ਨੇ ਬੋਲਦਿਆਂ। ਸ਼ਬਦ ਨੇ ਕਈ ਕਹਿੰਦੇ ਨੇ ਉੱਠਦਿਆਂ ਸਰ ਤੁਮ ਠਾਕੁਰ, ਪਾਠ ਅਸੀਂ ਕਰਨੇ ਆ ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਕ ਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਅਗਲੀ ਤੋਕੇ ਉੱਚੇ ਤੇ ਸੇ ਨਹੀਂ। ਸ਼ੁਰੂਆਤ ਇੱਥੋਂ ਮੈਂ, ਕਿਉਂਕਿ ਅਸੀਂ ਸ਼ਬਦ ਵਰਤਨੇ ਆ ਸੇ, ਉੱਚੇ ਸੇ ਬਿਲਕੁਲ ਨਹੀਂ। ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇੱਥੋਂ ਸ਼ੁਰੂ ਕਰਕੇ ਫਿਰ ਅਸੀਂ ਸ਼ਬਦਾਵਲੀ ਸ਼ੁਰੂ ਕਰਨੇ ਆ ਕਿ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਉਸ ਅਕਾਲ ਨੂੰ ਚੇਤੇ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ, ਫਿਰ ਮੰਗਨੇ ਕੀ ਆ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਗੁਰੂ ਨਾਨਕ ਸਾਹਿਬ ਧਿਆਏ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ, ਉਹਨਾਂ ਨੂੰ ਕਹਿੰਦੇ ਆ ਸਹਾਏ, ਤੁਸੀਂ ਸਾਡੀ ਸਹਾਇਤਾ ਕਰਿਓ, ਸਾਡੇ ਤੇ ਮਿਹਰ ਕਰਿਓ। ਰਾਮਦਾਸ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨੂੰ ਸਿਮਰੋ, ਅਸੀਂ ਉਹਨਾਂ ਨੂੰ ਸਿਮਰਨੇ ਆ, ਗੁਰੂ ਅਰਜੁਨ ਦੇਵ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ, ਅਰਜੁਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ। ਅੱਗੇ ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸ਼੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਦਿੱਥੈ ਸਭ ਦੁੱਖ ਜਾਏ, ਪਾਠ ਜਿਸ ਹੈ ਪਾਠ ਜਿਤ ਨਹੀਂ, ਜਿਤ ਡਿੱਠੇ ਨਹੀਂ, ਜਿਸ ਡਿੱਠੇ ਸਭ ਦੁੱਖ ਜਾਏ। ਇੱਥੇ ਕੈਸੀ ਹਜ਼ੂਰ ਨੇ ਇੱਕ ਰਮਜ਼ ਪਾਈ ਏ, ਕਹਿਣ ਲੱਗੇ ਦੇਖੋ ਅੱਜ ਅਸੀਂ ਕਹਿਣਾ ਸੀ ਵੀ ਡਿੱਠਾ ਤੇ ਉਦੋਂ ਜਦੋਂ ਦਿੱਲੀ ਗਏ, ਉਦੋਂ ਲੋਕਾਂ ਦੇ ਰੋਗ ਕੱਟੇ ਗਏ ਜਿੰਨਾ ਡਿੱਠਾ, ਤੇ ਹੁਣ ਤਾਂ ਅਸੀਂ ਡਿੱਠੇ ਕੋਈ ਨੀ, ਹੁਣ ਇਸ ਤੁੱਕ ਦੇ ਕੀ ਅਰਥ ਨੇ, ਕਿਉਂਕਿ ਅਸੀਂ ਇੱਕ ਖਿੰਨ ਲਾਨੇ ਆ ਨਾ ਵੀ ਹੁਣ ਇਸ ਤੁੱਕ ਦੇ ਅਰਥ ਕੀ ਨੇ ਕਿ ਜਿਸ ਡਿੱਠਾ ਸਭ ਦੁੱਖ ਜਾਏ। ਉੱਥੇ ਹਜ਼ੂਰ ਨੇ ਨਾਲ ਸ਼ਬਦ ਧਿਆਏ ਵਰਤਿਆ, ਕਹਿਣ ਲੱਗੇ ਜੇ ਤੂੰ ਡਿੱਠੇ ਨਹੀਂ ਤੈਨੂੰ ਧਿਆਨ ਦੀ ਜਾਚ ਆ ਜਾਏ, ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਨਗੇ ਦੁੱਖ ਉਹਨਾਂ ਦੇ ਵੀ ਕੱਟੇ ਜਾਣ। ਤਾਂ ਹੀ ਦੋ ਸ਼ਬਦ ਵਰਤੇ ਨੇ, ਗੁਰੂ ਨਾਨਕ ਸਾਹਿਬ ਲਈ ਧਿਆਏ ਵੇ ਤੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਹਾਏ ਨੇ, ਅਰਜਨ ਹਰਗੋਬਿੰਦ ਤੇ ਗੁਰੂ ਹਰ ਰਾਏ ਸਾਹਿਬ ਸਤਿਗੁਰੂ, ਉਹਨਾਂ ਨੂੰ ਅਸੀਂ ਸਿਮਰਨੇ ਆ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਦਿੱਠੈ ਸਭ ਦੁੱਖ ਜਾਏ। ਅੱਗੇ ਫਿਰ ਕਹਿੰਦੇ ਨੇ ਤੇਗ ਬਹਾਦੁਰ ਸਿਮਰਿਐ ਸਾਹਿਬ, ਗੁਰੂ ਕਲਗੀਧਰ ਪਿਤਾ ਦਾ ਨਾਮ ਲੈ ਕੇ ਭਾਵੇਂ ਤੇ ਸ਼ਬਦ ਅਸੀਂ ਗੁਰ ਵਰਤਨੇ ਆ, ਪਰ ਗੁਰੂ ਕੇ ਸਿੱਖੋ ਗੁਰ ਤੇਗ ਬਹਾਦਰ ਨਹੀਂ, ਗੁਰੂ ਤੇਗ ਬਹਾਦਰ ਨਹੀਂ, ਇਹ ਹਜ਼ੂਰ ਕਲਗੀਧਰ ਦੀ ਪੌੜੀ ਹੈ। ਸਾਨੂੰ ਕੋਈ ਹੱਕ ਨਹੀਂ, ਆਪਣੀ ਮਰਜ਼ੀ ਨਾਲ ਅਸੀਂ ਇਹ ਸ਼ਬਦ ਲਾ ਸਕੀਏ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਵਿੱਚ ਅਰਜ਼ ਕਰਾਂ, ਹਜ਼ੂਰ ਕਿਰਪਾਲੂ ਜੀ ਨੇ ਕਿਹਾ ਤੇਗ ਬਹਾਦਰ ਸਿਮਰਿਐ, ਜੇ ਉਹਨਾਂ ਨੂੰ ਸਿਮਰੀਏ ਤੇ ਮਿਲਦਾ ਕੀ ਏ, ਘਰ ਨੌ ਨਿਦ ਆਵੈ ਧਾਏ। ਤੇ ਕਹਿਣ ਲੱਗੇ ਕੱਲੇ ਨੌ ਨਿਦ ਆਉਂਦੀਆਂ ਨਹੀਂ, ਗੁਰੂ ਤੇਗ ਬਹਾਦਰ ਜੀ ਨੂੰ ਕਿਤੇ ਵੀ ਕੋਈ ਚੇਤੇ ਕਰੇ ਉੱਥੇ ਜਾ ਕੇ ਸਹਾਇਤਾ ਕਰਦੇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਫਿਰ ਅੱਗੇ ਅਸੀਂ ਪੜ੍ਹਨੇ ਆ ਦਸਵਾਂ ਪਾਤਸ਼ਾਹ, ਕਈ ਸੱਜਣ ਦਸਵੇਂ ਵੀ ਪਾਠ ਕਰਦੇ ਨੇ। ਇੱਥੋਂ ਫਿਰ ਪੰਥ ਨੇ ਅਰਦਾਸ ਸ਼ੁਰੂ ਕੀਤੀ, ਦਸਵੇਂ ਪਾਤਸ਼ਾਹ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਿੰਘ ਸਾਹਿਬ ਜੀ ਲਿਖਿਆ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਕਿੰਨਾ ਸਮਾਂ ਲੱਗਾ? 5 ਮਿੰਟਾਂ ਵਿੱਚ ਇਕਾਗਰਤਾ ਕਿਤੇ ਬਣ ਜਾਏ, ਤੈਨੂੰ ਅਕਾਲ ਤੋਂ ਲੈ ਕੇ ਤੇਰੇ ਅੰਦਰ ਦੇ ਫੁਰਨੇ ਤੱਕ ਤੈਨੂੰ ਅਰਦਾਸ ਲੈ ਕੇ ਆਉਂਦੀ। 5 ਮਿੰਟਾਂ ਵਿੱਚ ਤੂੰ ਆਪਣੀ ਤਵਾਰੀਖ, ਆਪਣਾ ਸਿਧਾਂਤ, ਆਪਣੇ ਫਲਸਫੇ ਨੂੰ ਦੁਹਰਾ ਜਾਂਦਾ। ਸ਼ਾਇਦ ਇਹੋ ਜਿਹਾ ਅਮੀਰ ਵਿਰਸਾ ਕਿਸੇ ਹੋਰ ਕੌਮ ਕੋਲ ਨਹੀਂ। ਸਾਹਿਬ ਨੇ ਕਿਹਾ ਕਿ 10 ਪਾਤਸ਼ਾਹੀਆਂ ਦੀ ਜੋਤ ਦੀਆਂ ਜੋਤਾਂ ਨਹੀਂ, ਕਿ ਸਰੀਰ 10 ਨੇ ਪਰ ਗੁਰੂ ਕੇ ਸਿੱਖੋ ਜੋਤ ਇੱਕ ਹੈ। ਮਹਾਂਪੁਰਸ਼ ਬੈਠੇ ਨੇ ਖਡੂਰ ਸਾਹਿਬ ਤੋਂ ਆਏ, ਪਹਿਲੀ ਵਾਰੀ ਖਡੂਰ ਸਾਹਿਬ ਦੀ ਧਰਤੀ ਆਉਣ ਲੱਗਿਆ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਚੱਲੇ। ਇੱਕ ਅਨੋਖੀ ਖੇਡ ਵਾਪਰੀ ਸੀ। ਉਹ ਕੀ ਸੀ ਕਿ ਅੱਜ ਤੱਕ ਦੁਨੀਆਂ ਦੀ ਤਵਾਰੀਖ ਵਿੱਚ ਗੁਰੂ ਗੁਰੂ ਹੈ, ਚੇਲਾ ਸਾਰੀ ਜ਼ਿੰਦਗੀ ਚੇਲਾ ਹੈ। ਉੱਥੇ ਗੁਰੂ ਨੇ ਇੱਕ ਗੱਲ ਕਹੀ, ਮੈਂ ਆਪਣੀ ਜੋਤ ਲੈਣੇ ਵਿੱਚ ਪਾ ਦਿਆਂਗਾ ਤੇ ਆਪਣੀ ਜੋਤ ਇਹਦੇ ਵਿੱਚ ਪਾ ਕੇ ਮੈਂ ਆਪਣੇ ਵਰਗਾ ਕਰ ਦਿਆਂਗਾ। ਤੇ ਸੱਚ ਜਾਣਿਓ, ਕਹਿਣ ਲੱਗੇ ਅੱਜ ਲੈਣਾ ਨਹੀਂ, ਜਿਹਦੇ ਵਿੱਚ ਮੇਰੀ ਜੋਤ ਟਿਕ ਗਈ ਇਹ ਅੰਗਦ ਬਣ ਗਿਆ ਹੈ, ਸਰੀਰ ਦਾ ਅੰਗ ਨੇ। ਜੋਤ ਗੁਰੂ ਨਾਨਕ ਸਾਹਿਬ ਦੀ ਗਈ। ਹਜ਼ੂਰ ਦੇ ਸ਼ਬਦ ਆਪਾਂ ਪੜ੍ਹਨੇ, ਜੋਤ ਸਮਾਣੀ ਜੋਤ ਮਾਹੇ, ਜੋਤ ਵਿੱਚ ਜੋਤ ਸਮਾ ਗਈ, ਆਪ ਆਪੇ ਸੇਤੀ ਮਿਕਿਉਣ, ਆਪ ਆਪਣੇ ਬਰਾਬਰ ਬਣਾ ਲਿਆ। ਤੇ ਤੱਕਿਓ, ਮਿਕਿਉਣ ਦਾ ਅਰਥ ਹੁੰਦਾ ਚੁਣਨਾ। ਆਪ ਆਪੇ ਸੇਤੀ ਮਿਕਿਉਣ, ਸਿੱਖਾਂ ਪੁੱਤਰਾਂ ਕੋਕ ਹੈ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ਼ ਤਾਂ ਲੈਣਾ ਟਿਕਿਉਣ। ਫਿਰ ਤੱਕੋ, ਇਹੀ ਜੋਤ ਗਈ। ਤਾਂ ਹੀ ਤਾਂ ਭੱਟਾ ਨੇ ਕਿਹਾ, ਕਹਿਣ ਲੱਗੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖੋ। ਨਹੀਂ, ਉਹ ਜੋਤ ਨਿਰੰਤਰ ਚੱਲੀ। ਮੈਂ ਇਸ ਕਰਕੇ, ਕਿਉਂਕਿ 3 ਸਾਲਾਂ ਦੀ ਕੀਤੀ ਹੋਈ ਇਹ ਕਥਾ, ਇਸ ਕਰਕੇ ਵੀ ਅੱਜ ਕਿਤੇ ਸਾਨੂੰ ਪਿਛੋਕੜ ਭੁੱਲ ਨਾ ਜਾਏ। 10 ਪਾਤਸ਼ਾਹੀਆਂ ਦੀ ਜੋਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਉਦਨ ਖੁੱਲ ਕੇ ਅਰਜ਼ ਕੀਤੀ ਏ ਕਿ ਪਾਠ ਤੋਂ ਬਿਨਾਂ ਦੀਦਾਰ ਕਿਵੇਂ ਤੇਰੇ ਸਫਲੇ ਨੇ? ਤੂੰ ਕੇਵਲ ਆਪਣੀ ਤਾਲੀਮ ਦੁਨੀਆਂ ਦੀ, ਬੇਅੰਤ ਗੁਣ ਤੇਰੇ ਨੇ, ਵਿਦਿਆ ਦਾ ਭੰਡਾਰਾ ਤੇਰੇ ਕੋਲੇ, ਤੇ ਗੁਰੂ ਗ੍ਰੰਥ ਸਾਹਿਬ ਬਾਰੇ ਤੂੰ ਕਦੀ ਆਪ ਹੁਕਮ ਨਹੀਂ ਲਿਆ? ਤੇ ਰੁਮਾਲਾ ਚੁੱਕ ਕੇ ਤੁਰ ਕੇ ਕਹਿੰਦਾ, ਮੈਂ ਦਰਸ਼ਨ ਕਰ ਆਇਆ। ਚੇਤੇ ਰੱਖੀ, ਦੀਦਾਰ ਤੋਂ ਪਹਿਲਾਂ ਪਾਠ ਹੈ। ਜੇ ਪਾਠ ਕਰਨ ਦੀ ਜਾਂਚ ਆਈ ਤੇ ਦੀਦਾਰ ਕਰਨ ਦੀ ਜਾਂਚ ਆਵੇ। ਕਹਿਣ ਲੱਗੇ, 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਤੇ ਪਹਿਲੀ ਵਾਰੀ ਪੁੱਛਿਆ, ਦਾਤਾ ਇਸ ਅਰਦਾਸ ਦਾ ਮਕਸਦ ਕੀ ਏ? ਕਹਿਣ ਲੱਗੇ, ਬਸ ਇੱਕ ਮਕਸਦ ਏ, ਜਿਹੜੀ ਲਿਵ ਨੂੰ ਭੁੱਲ ਗਿਆ ਉਹ ਲਿਵ ਤੇਰੇ ਅੰਦਰ ਪੈਦਾ ਕਰਨੀ ਚਾਹਨਾ। 10 ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਤੇ ਉੱਚੀ ਆਵਾਜ਼ ਵਿੱਚ ਕਿਹਾ ਸੀ, ਬੋਲੋ ਜੀ ਵਾਹਿਗੁਰੂ, ਬੋਲੋ ਸਾਰੇ ਵਾਹਿਗੁਰੂ। ਕਿਹਾ, ਹੁਣ ਅੱਗੇ ਫਿਰ ਸਾਡਾ ਇਤਿਹਾਸ ਸ਼ੁਰੂ ਹੋਇਆ। ਇੱਥੋਂ ਤੱਕ ਰੂਹਾਨੀਅਤ ਸਬਰ ਵੀ ਹੈ ਜਿੱਥੋਂ ਦਾ। ਫਿਰ ਅੱਗੇ 5 ਪਿਆਰੇ ਆ ਗਏ, ਅੱਗੇ 4 ਸਾਹਿਬਜ਼ਾਦੇ ਆ। ਜੇ ਮੈਂ ਇੱਕ ਹੋਰ ਅਰਜ਼ ਕਰਨੀ ਹੈ, ਅਰਦਾਸ ਦੇ ਆਪੋ ਆਪਣੇ ਤਰੀਕੇ ਨੇ। ਦੇਖੋ, ਜੋ ਪੰਥਕ ਰਵਾਇਤ ਹੈ, ਐਵੇਂ ਕਿਸੇ ਬੰਦੇ ਨੂੰ ਖੁਸ਼ ਕਰਨ ਲਈ ਸ਼ਬਦ ਨਾ ਵਰਤਿਓ। ਕਈ ਥਾਵਾਂ ਤੇ ਕੰਨਾਂ ਨਾਲ ਸੁਣਿਆ ਕਿ ਗੰਗਾ ਜਮਨਾ ਮਈਆ ਜੀ ਕਾ ਧਿਆਨ ਧਰਕੇ, ਧਰਤੀ ਮਾਤਾ ਕਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਇੱਕ ਸੱਜਣ ਨੂੰ ਸੁਣਿਆ, ਉਹ ਕਹਿੰਦਾ ਚਿੱਤਰਗੁਪਤੋਂ ਕਾ ਧਿਆਨ ਧਰਕੇ, ਪਤਾ ਨਹੀਂ ਕਿੱਥੇ ਚਿੱਤਰਗੁਪਤ ਦੇ ਚਰਨਾਂ ਨੂੰ ਜਾ ਫੜਦੇ। ਸਿੱਧੀ ਗੱਲ, 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ। ਹੁਣ ਇਹ ਕੱਲ ਨੂੰ ਜਮ ਦਾ ਵੀ ਧਿਆਨ ਧਰਾਂਗੇ, ਜਮ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਕੱਲ ਨੂੰ ਕਿਤੇ ਹੋਰ ਕੋਈ ਦਬਕਾ ਮਾਰਨ ਆ ਜਾਏਗਾ, ਉਹਦਾ ਧਿਆਨ ਧਰਕੇ ਬਿਲਕੁਲ ਨਹੀਂ। ਤੈਨੂੰ ਧਿਆਨ ਧਰਾ ਕੇ ਕੇਵਲ ਵਾਹਿਗੁਰੂ ਚੇਤੇ ਕਰਾਇਆ ਤੇ ਅੱਗੋਂ ਸ਼ੁਰੂ ਹੁੰਦੇ ਨੇ 5 ਪਿਆਰੇ। ਤੇ ਇੱਥੇ ਕਈ ਵਾਰੀ ਸ਼ਬਦ ਅਸੀਂ ਵਰਤਨੇ ਆ ਕਿ ਸਮੂਹ ਸਾਹਿਬਜ਼ਾਦਿਓ ਕਾ, ਇਹ ਗੱਲ ਕਦੀ ਨਾ ਕਿਹੋ। ਸਾਹਿਬਜ਼ਾਦਿਆਂ ਨਾਲ 4 ਸ਼ਬਦ ਆਉਣੇ ਨੇ, ਚੇਤੇ ਰੱਖਿਓ। ਸ਼ਬਦ ਤਾਂ ਰਾਮ ਰਾਏ ਲਈ ਵੀ ਸਾਹਿਬਜ਼ਾਦਾ ਵਰਤਿਆ ਜਾਣਾ, ਸ਼ਬਦ ਤਾਂ ਧੀਰ ਮੱਲ ਲਈ ਵੀ ਆਪਾਂ ਕਦੀ ਭੁੱਲਾਂਗੇ। ਪਿਰਸੀਏ ਲਈ ਸ਼ਬਦ ਸਾਹਿਬਜ਼ਾਦਾ ਨਹੀਂ ਵਰਤਿਆ ਜਾਣਾ, ਕਿਉਂਕਿ ਆਖਿਰ ਗੁਰੂ ਦਾ ਪੁੱਤਰ ਨੇ। ਪਰ ਇਹ ਕਦੀ ਨਾ ਭੁੱਲੀਏ, 4 ਸਾਹਿਬਜ਼ਾਦੇ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ। ਇੱਥੇ 2 ਬੇਨਤੀਆਂ ਕੀਤੀਆਂ ਸਨ, 40 ਚਮਕੌਰ ਵਾਲੇ ਵੀ ਚੇਤੇ ਕਰ ਲਈ ਸੱਜਣਾ, ਤੇ 40 ਮੁਕਤਸਰ ਦੀ ਧਰਤੀ ਦੇ ਵੀ ਚੇਤੇ ਕਰੀ। ਮੈਂ ਕਹਿੰਦਾ, ਜਦੋਂ ਇਸ ਅਰਦਾਸ ਤੇ ਰੁਕਦੇ ਹੋ, ਅਰਦਾਸ ਵਿੱਚ ਫੁਰਨਿਆਂ ਨੂੰ ਟਿਕਾਓ। ਅਸਲ ਵਿੱਚ ਅਰਦਾਸ ਦੀ ਤਵਾਰੀਖ ਸਾਨੂੰ ਸਮਝਾਉਂਦੀ ਏ ਕਿ ਤੂੰ ਘਬਰਾਈ ਨਾ, ਜਿਨ੍ਹਾਂ ਦੇ ਨਾਮ ਮੈਂ ਤੈਨੂੰ ਚੇਤੇ ਕਰਾਨਾ ਪਿਆ ਇਹ ਸਾਰੇ ਪ੍ਰੈਕਟੀਕਲ ਤੌਰ ਤੇ ਕਮਾ ਕੇ ਗਏ ਨੇ, ਨਾਨਕ ਨਾਮ ਤੱਕ ਜਾਂਦਿਆਂ ਜਾਂਦਿਆਂ ਤੇਰਾ ਪੂਰਾ ਯਕੀਨ ਬਣ ਜਾਏ। ਪੰਜ ਪਿਆਰੇ ਅਸੀਂ ਪੜ੍ਹਨੇ ਆ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਇੱਥੇ ਸ਼ਬਦ ਆਉਂਦਾ ਖਾਲਸਾ ਜੀ। ਪਹਿਲਾਂ ਸੀ ਕੱਲੋ ਬੋਲੋ ਜੀ, ਕਹਿਣ ਲੱਗੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਦੇ ਵਿੱਚ ਸਾਡੇ ਸ਼ਹੀਦ ਆਏ ਨੇ, ਪਰ ਇਸ ਤੋਂ ਅੱਗੇ ਸਾਡੀ ਇੱਕ ਦਾਸਤਾਨ ਸ਼ੁਰੂ ਹੁੰਦੀ ਏ, ਜਿਸ ਇੱਕ ਇੱਕ ਨੂੰ ਪੜ੍ਹ ਕੇ ਮਨ ਕਹਿੰਦਾ ਜਦੋਂ ਕਥਾ ਸ਼ੁਰੂ ਕੀਤੀ ਸੀ ਤੇ ਮਨ ਵਿੱਚ ਇਹ ਸੀ 15 ਦਿਨਾਂ ਵਿੱਚ ਖੇਡ ਖਤਮ, ਪਰ ਜਦੋਂ ਆਪਣੇ ਬਜ਼ੁਰਗਾਂ ਦੇ ਖੂਨੀ ਪੱਤਰੇ ਦੇਖੇ ਤੇ ਮਨ ਨੇ ਕਿਹਾ ਨਹੀਂ ਬੇਇਨਸਾਫੀ ਹੈ, ਖੋਪੜੀਆਂ ਲਵਾ ਗਿਆ ਤੂੰ, ਇੱਕ ਦਿਨ ਉਹਨਾਂ ਦੀ ਸਿਫਤ ਨਹੀਂ ਕਰ ਸਕਦਾ, ਉਹ ਦੋ ਫਾਂਡ ਹੋ ਕੇ ਮੂੰਹ ਗੁਰੂ ਵੱਲ ਕਰਕੇ ਖਲੋਤੇ ਰਹੇ, ਤੇਰੇ ਤੋਂ ਉਹਨਾਂ ਦੀ ਗੱਲ ਨਹੀਂ ਕਹੀ ਜਾਂਦੀ। ਉੱਥੇ ਫਿਰ ਅਸੀਂ ਸ਼ੁਰੂ ਕਰਨੇ ਆ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਤ ਦਿੱਤੇ। ਦੇਖੋ ਧਰਮ ਖੇਤ ਇੱਥੇ ਭਾਵੇਂ ਇਹਨੂੰ ਕਟਾਕਸ਼ ਨਾ ਸਮਝਿਓ, ਅਸੀਂ ਕਹੀਏ ਵੀ ਵਰਤਮਾਨ ਸ਼ਹੀਦ। ਦੇਖੋ ਸ਼ਹੀਦ ਨੂੰ ਕਦੀ ਪੁਰਾਤਨ ਨਾ ਕਹੋ, ਕਿਉਂਕਿ ਸ਼ਹੀਦ ਨਿਤ ਨਵਾਂ ਹੈ। ਜੇ ਸ਼ਹੀਦ ਪੁਰਾਤਨ ਹੋਣ ਲੱਗ ਪੈਣ ਤੇ ਨਵੇਂ ਸ਼ਹੀਦ ਕਦੀ ਪੈਦਾ ਨਹੀਂ ਹੋਣਗੇ, ਸ਼ਹੀਦ ਕਦੀ ਪੁਰਾਤਨ ਨਹੀਂ ਹੁੰਦਾ। ਮੇਰੀ ਇਸ ਗੱਲ ਨੂੰ ਫਿਰ ਬੇਨਤੀ ਸੁਣਿਓ, ਇਹ ਨਾ ਸਮਝਿਓ ਵੀ ਮੈਂ ਕਿਤੇ ਕਟਾਕਸ਼ ਕਰਨਾ। ਜਿਹੜਾ ਜਿੰਨ ਸ਼ਬਦ ਆ ਗਿਆ ਨਾ, ਅੱਜ ਤੁਹਾਡੀ ਖੇਡ ਨਹੀਂ ਮੁੱਕ ਜਾਣੀ, ਵਰਤਮਾਨ ਅੱਜ ਕਹਿ ਦਊਗਾ ਕੱਲ ਨੂੰ ਫਿਰ ਸ਼ਹੀਦ ਹੋਣਾ, ਜੇ ਤੁਹਾਡੀ ਖੇਡ ਮੁੱਕਣੀ ਨਹੀਂ। ਇਹ ਜਿੰਨੀ ਦੇਰ ਤੱਕ ਕੌਮ ਰਹੇਗੀ ਇਹਦੇ ਸਰ ਲੈਂਦੇ ਰਹਿਣੇ ਨੇ, ਇਹਦੇ ਮੁੱਲ ਪੈਂਦੇ ਰਹਿਣੇ ਨੇ, ਇਹਨਾਂ ਨੇ ਮੁੱਲ ਤਾਰ ਕੇ ਅਗਲਿਆਂ ਦੇ ਸਿਰ ਲਾਂਦੇ ਵੀ ਰਹਿਣਾ ਹੈ। ਇਹ ਖੇਡ ਕੋਈ ਨਹੀਂ ਮੁੱਕਣੀ, ਇਹਨੂੰ ਬਿਲਕੁਲ ਦ੍ਰਿੜ ਗੰਢ ਬਣ ਕੇ ਤੇ ਜਜ਼ਬਾਤੀ ਉਹ ਸ਼ਬਦ ਨਾ ਸਮਝਿਓ ਇੱਥੇ ਵੇ, ਕਿ ਸ਼ਹੀਦ ਕਦੀ ਵੀ ਪੁਰਾਣਾ ਨਹੀਂ ਹੁੰਦਾ। ਕਿ ਬਾਬਾ ਦੀਪ ਸਿੰਘ ਦੀ ਸਦੀਆਂ ਪਹਿਲੀ ਸ਼ਹਾਦਤ ਨੂੰ ਪੁਰਾਣੀ ਸ਼ਹਾਦਤ ਕਹਾਂਗੇ? ਅੱਜ ਵੀ ਤੱਕ ਉਹ ਕਦੀ ਸ਼ਹੀਦਾਂ ਦੇ ਗੁਰਦੁਆਰੇ ਜਾਂਦੇ ਹਾਂ, ਸਾਨੂੰ ਕਦਰ ਕੀ ਆਈ ਸ਼ਹੀਦਾਂ ਦੀ ਪਾਣੀ? ਮੈਂ ਕਹਿੰਦਾ ਬਾਬਾ ਦੀਪ ਸਿੰਘ ਕੇਵਲ ਇੱਕ ਸਿੱਖ ਨੇ, ਉਹਨਾਂ ਨੇ ਗੁਰੂ ਕਲਗੀਧਰ ਜੀ ਤੋਂ ਰਹਿਮਤ ਲਈ। ਦਰਬਾਰ ਸਾਹਿਬ ਮੱਥਾ ਟੇਕੋ ਤੇ ਪੈਰ ਰੱਖਣ ਨੂੰ ਥਾਂ ਨਹੀਂ, ਤੇ ਜਦੋਂ ਬਾਬਾ ਜੀ ਦੇ ਸ਼ਹੀਦੀ ਅਸਥਾਨ ਤੇ ਮੱਥਾ ਟੇਕਨੇ ਆ, ਉਦੋਂ ਮਨ ਕਹਿੰਦਾ ਵਾਹ ਓ ਮੇਰੇ ਦਾਤਿਆ, ਜਿਹੜੇ ਸ਼ਹੀਦਾਂ ਨੂੰ ਮਰਨ ਦੀ ਜਾਂਚ ਆ ਜਾਏ, ਤੇਰੀਆਂ ਜਿੰਨੀਆਂ ਰੌਣਕਾਂ ਉਹਨਾਂ ਦੇ ਥਾਵਾਂ ਤੇ ਵੀ ਹੁੰਦੀਆਂ। ਬਾਬਾ ਜੀ ਕੇਵਲ ਇੱਕ ਸਿੱਖ ਨੇ। ਤੱਕੋ ਹੁਣ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਕਦੀ ਭਾਈ ਮਣੀ ਸਿੰਘ ਦੀ ਅਰਦਾਸ ਕਰਦਿਆਂ ਚੇਤੇ ਨਹੀਂ ਆਇਆ? ਤੇ ਜਦੋਂ ਮਣੀ ਸਿੰਘ ਬਾਬੇ ਨੂੰ ਚੇਤੇ ਕਰੇ ਸ਼ਹੀਦ ਨੂੰ, ਉਦੋਂ ਇੱਕ ਗੱਲ ਕਹੀਓ ਮਨਾ, ਤੈਨੂੰ ਰੱਬ ਨੇ ਸਾਰੇ ਸੁੱਖ ਦਿੱਤੇ ਨੇ, ਤੂੰ ਸੁੱਖ ਲੈ ਕੇ ਬੰਦ ਬੰਦ ਬਚਾ ਕੇ ਵੀ ਗੁਰੂ ਦਾ ਨਹੀਂ ਬਣਦਾ, ਉਹ ਬੰਦ ਬੰਦ ਕਟਾ ਕੇ ਵੀ ਗੁਰੂ ਦਾ ਬਣਿਆ ਹੈ। ਦੇਖੋ ਇਹ ਸਾਡੀ ਅਰਦਾਸ ਹੈ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ। ਦੇਖੋ ਇੱਥੇ ਖੋਪਰੀਆਂ ਹੈ, ਇੱਕ ਖੋਪਰੀ ਨਹੀਂ, ਪਰ ਅਰਦਾਸ ਚ ਆਪਾਂ ਜ਼ਿਕਰ ਸਿਰਫ ਇੱਕ ਇੱਕ ਦਾ ਕੀਤਾ ਹੈ, ਬੰਦ ਬੰਦ ਕਟਾਏ ਬਹੁ ਵਚਨ ਹੈ। ਪਤਾ ਨਹੀਂ ਭਾਈ ਮਨੀ ਸਿੰਘ ਤੋਂ ਬਿਨਾਂ ਕਿੰਨਿਆਂ ਕੁ ਦੇ ਬੰਦ ਬੰਦ ਕੱਟੇ ਗਏ ਨੇ, ਭਾਈ ਤਾਰੂ ਸਿੰਘ ਜੀ ਤੋਂ ਬਿਨਾਂ ਕਿੰਨਿਆਂ ਕੁ ਦੀਆਂ ਖੋਪਰੀਆਂ ਲੈ ਗਈਆਂ ਨੇ, ਜਿੰਨਾ ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ, ਚਰਖੀਆਂ ਤੇ ਚੜੇ, ਪਾਠ ਉੱਤੇ ਚਰਖੀਆਂ ਨਹੀਂ ਚਰਖੜੀਆਂ ਨਹੀਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਤੱਕੋ ਕਦੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਏ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਖਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹ ਗੁਰਦੁਆਰਾ ਭਾਵੇਂ ਨਨਕਾਣਾ ਸਾਹਿਬ ਹੋਵੇ, ਉਹ ਗੁਰਦੁਆਰਾ ਭਾਵੇਂ ਸ਼ਬਦ ਨਹੀਂ ਵੈਸੇ ਵਰਤ ਰਿਹਾ ਕਿ ਭਾਵੇਂ ਉਹ ਪੌਂਟਾ ਸਾਹਿਬ ਹੋਵੇ, ਉਹ ਗੁਰਦੁਆਰਾ ਭਾਵੇਂ ਪਟਿਆਲੇ ਦੁੱਖ ਨਿਵਾਰਨ ਹੋਵੇ, ਉਹ ਗੁਰਦੁਆਰਾ ਭਾਵੇਂ ਅਸੀਂ ਹਰਿਮੰਦਰ ਨੂੰ ਕਹੀਏ, ਅੱਜ ਤੀਕਰਾਂ ਜਿੰਨਾ ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਅਰਦਾਸ ਵਿੱਚ ਚੇਤੇ ਕਰਨੇ ਆ। ਕਦੀ ਤੱਕਿਓ, ਮਹਾਂਪੁਰਸ਼ ਬੈਠੇ ਨੇ ਸੇਵਾ ਸੰਭਾਲਣ ਵਾਲੇ, ਇਹਨੂੰ ਖੁਸ਼ਾਮਦ ਨਾ ਸਮਝਿਓ। ਕਮੇਟੀ ਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ, ਜੇ ਕਿਤੇ ਉਹਨਾਂ ਦੇ ਵਸ ਦਾ ਰੋਗ ਹੋਵੇ ਨਾ, ਤੇ ਜਿਹੜੀ ਇੱਕ ਇੱਟ ਲੈ ਗਈ ਉਹ ਕਈ ਸਾਲ ਨਾ ਲੱਗੇ, ਝੂਠ ਨਹੀਂ ਹੈਗਾ। ਮੈਂ ਕਹਿੰਦਾ ਦਾਤਾ ਜੀ, ਤੇਰੇ ਹਰ ਇੱਕ ਜਥੇਬੰਦੀ ਵਿੱਚ ਤੂੰ ਕੁਝ ਨਾ ਕੁਝ ਗੁਣ ਇਹੋ ਜਿਹਾ ਪਾਏ ਨੇ, ਉਹਨੂੰ ਗੁਣਾਂ ਦੀ ਸਾਂਝ ਕਰੋ। ਆ ਜਥੇ ਵਾਲੇ ਸਿੰਘ ਮਿਲਦੇ ਨੇ ਜਦੋਂ ਗੁਰੂ ਗੁਰੂ ਜਪਦੇ ਨੇ, ਮੈਂ ਕਹਿੰਦਾ ਉਦੋਂ ਤੂੰ ਇੰਨਾ ਵੇਖ ਕੇ ਖੁਸ਼ ਹੋਇਆ ਕਰ ਮੇਰੇ ਦਾਤਾ, ਜਿਹੜੀ ਤੂੰ ਸਾਹ ਸਾਹ ਜਪਣ ਦੀ ਗੱਲ ਕਹੀ ਸੀ ਤੇਰੇ ਸਿੱਖ ਬਹਿ ਕੇ ਜਪਦੇ ਪਏ ਨੇ। ਜਦੋਂ ਨੀਲਾ ਬਾਣਾ ਪਾ ਕੇ ਨਿਹੰਗ ਸਿੰਘ ਨਿਕਲਦਾ ਤੇ ਉਦੋਂ ਇੱਕ ਗੱਲ ਚੇਤੇ ਰੱਖੀ, ਮੇਰੇ ਦਾਤਾ ਆਹ ਦੇਖ ਜਿਨ੍ਹਾਂ ਨੂੰ ਕਿਹਾ ਸੀ ਮੈਂ ਬਾਣੇ ਵੇਖ ਕੇ ਪ੍ਰਸੰਨ ਹੁੰਦਾ, ਇੱਕ ਤੇਰੇ ਬਾਣੇ ਨੂੰ ਸਾਂਭੀ ਬੈਠਾ, ਸਿਮਰਨ ਨੂੰ ਸਾਂਭੀ ਬੈਠਾ, ਕੋਈ ਤੇਰੇ ਗਿਆਨ ਨੂੰ ਸਾਂਭੀ ਬੈਠਾ, ਤੇ ਜਿਹੜੀਆਂ ਟੋਕਰੀਆਂ ਚੁੱਕ ਕੇ ਤੂੰ ਰਹਿਮਤਾਂ ਕੀਤੀਆਂ ਤੇਰੀਆਂ ਟੋਕਰੀਆਂ ਦੇ ਵਿਰਸੇ ਨੂੰ ਵੀ ਸਾਂਭੀ ਬੈਠੇ। ਹਰ ਸਿੱਖ ਨੇ ਕੋਈ ਨਾ ਕੋਈ ਵਿਰਸਾ ਸਾਂਭ ਕੇ ਰੱਖਿਆ। ਉੱਥੇ ਦੇਖੋ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਸ ਤੋਂ ਬਾਅਦ ਫਿਰ ਅਸੀਂ ਆਏ ਪੰਜਾਂ ਤਖਤਾਂ ਤੇ, ਕਿਉਂਕਿ ਤਖਤ ਸਾਡੀ ਜਿੰਦ ਜਾਨ ਨੇ। ਸਭ ਤੋਂ ਪਹਿਲੀ ਸੇਵਾ ਸੰਭਾਲ, ਜਦੋਂ ਮੈਂ ਤੱਕਣਾ ਨਾ ਦੇਖੀਏ, ਅਸੀਂ ਕਹਾਂਗੇ ਵੀ ਗੁਰਦੁਆਰਿਆਂ ਦੀ ਸੇਵਾ ਕੀ ਏ, ਜਿੱਥੇ ਬਾਬਾ ਨਾਨਕ ਜੀ ਨਾਨਕ ਮਤੇ ਬੈਠੇ ਸਨ ਨਾ, ਤੇ ਜੋਗੀਆਂ ਨੇ ਪਿੱਪਲ ਸਾੜਿਆ, ਭਾਈ ਅਲਮਸਤ ਨੇ ਅਰਦਾਸਾਂ ਕੀਤੀਆਂ, ਤੇ ਗੁਰੂ ਹਰਗੋਬਿੰਦ ਸਾਹਿਬ ਖੁਦ ਗਏ, ਕਿਉਂਕਿ ਜਿੱਥੇ ਬਾਬਾ ਬਹਿ ਜਾਏ ਉਸ ਥਾਂ ਦੀ ਸੇਵਾ, ਉਸ ਥਾਂ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਸਾਹਿਬ ਕਿਰਪਾਲੂ ਜੀ ਨੇ ਅੱਗੇ ਕਿਹਾ, ਅਰਦਾਸ ਵਿੱਚ ਕਿਹਾ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਸ਼ੁਰੂ ਹੋਏ ਅਰਦਾਸ ਵਿੱਚ ਮੰਗਣਾ, ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਦਾਤਾ ਮੇਰੇ ਇਕੱਲੇ ਦੀ ਅਰਦਾਸ ਨਹੀਂ, ਭਾਵੇਂ ਕਿਤੇ ਵੀ ਖਾਲਸਾ ਬੈਠਾ ਮੈਂ ਉਹਦੇ ਨਾਲ ਬੋਲਣਾ ਨਹੀਂ ਬੋਲਦਾ, ਮੈਂ ਉਹਨੂੰ ਅੱਖਾਂ ਨਾਲ ਦੇਖਿਆ ਨਹੀਂ ਦੇਖਿਆ, ਮੈਂ ਕੰਨਾਂ ਨਾਲ ਸੁਣਿਆ ਕਿ ਨਹੀਂ ਸੁਣਿਆ, ਜਿੱਥੇ ਵੀ ਖਾਲਸਾ ਬੈਠਾ ਮੈਂ ਉਹਨਾਂ ਦਾ ਨੁਮਾਇੰਦਾ ਬਣ ਕੇ ਆਇਆ ਵਾਂ, ਸਾਰੇ ਖਾਲਸਿਆਂ ਨੂੰ ਨਾਮ ਤੋਂ ਖਾਲੀ ਨਾ ਰਹਿਣ ਦੇ। ਇਹ ਸਾਡਾ ਅਮੀਰ ਵਿਰਸਾ ਹੈ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਤੇ ਕੱਲਾ ਸੁਖ ਨਹੀਂ ਦਾਤਾ, ਜਿੱਥੇ ਤੇਰਾ ਖਾਲਸਾ ਉਹਦੀ ਰੱਖਿਆ ਕਰੀ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਤੇ ਇੱਕ ਮੇਰ ਕਰੀ ਕੂੜਿਆਂ ਦੇ ਬੋਲੇ ਨਾ ਰਹਿਣ, ਤੂੰ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਮੰਗਿਆ ਅੱਗੇ ਕਿ ਦਾਤਾ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਮੈਂ ਸ਼ਬਦਾਵਲੀ ਉਹ ਵਰਤ ਰਿਹਾ ਜਿਹੜੀ ਅਰਦਾਸ ਦੇ ਵਿੱਚ ਵਿਆਖਿਆ ਕੀਤੀ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੇਰ ਕਰੀ, ਸਾਡੀਆਂ ਚੌਂਕੀਆਂ ਕਾਇਮ ਰਹਿਣ, ਸਾਡੇ ਝੰਡੇ ਝੁਲਦੇ ਰਹਿਣ, ਸਾਡੇ ਬੁੰਗਿਆਂ ਵਿੱਚ ਕਮਾਈ ਵਾਲੇ ਜੀਵਨ ਵਾਲੇ ਵਿਦਿਆਰਥੀ ਪੜ੍ਹਨ ਤੇ ਉੱਥੋਂ ਕਮਾਈ ਕਰ ਕਰਕੇ ਪ੍ਰਚਾਰ ਕਰ ਲਈ ਆਉਣ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਤੇ ਅਖੀਰ ਤੇ ਅਸੀਂ ਚਾਹੁੰਦੇ ਹਾਂ ਧਰਮ ਕਾ ਜੈਕਾਰ ਹੋਵੇ, ਤੇ ਜਿਹੜੇ ਜਕਾਰੇ ਤੇ ਅਸੀਂ ਸਮਾਪਤੀ ਕਰਨੀ। ਕਹਿਣ ਲੱਗੇ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਕਿਹਾ ਸੀ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ, ਸ਼ਬਦ ਵਰਤੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਤੇ ਅਰਜ਼ ਕੀਤੀ ਸੀ ਜੇ ਕੋਈ ਪੰਥ ਕਹਿ ਦਿੰਦਾ ਤੇ ਇਹਨੂੰ ਬਖੇੜੇ ਵੱਲ ਨਾ ਲਿਜਾਈਏ। ਦੇਖੋ ਪੰਥ ਦਾ ਰਾਖਾ ਵੀ ਵਾਹਿਗੁਰੂ ਹੈ, ਸਿੱਖ ਪੰਥ ਇਹਦੇ ਤੇ ਵਿਚਾਰ ਕਰ ਸਕਦਾ। ਕਹਿਣ ਲੱਗੇ ਆਪ ਵਾਹਿਗੁਰੂ। ਫਿਰ ਅਸੀਂ ਇੱਕ ਦਾਤ ਮੰਗਣੇ ਆ, ਸਤਿਗੁਰੂ ਅਸੀਂ ਸਭ ਕੁਝ ਭੁੱਲ ਗਏ ਹਾਂ, ਮੈਂ ਉਦਣ ਅਰਦਾਸ ਕੀਤੀ ਸੀ, ਬੇਨਤੀ ਕੀਤੀ ਸੀ, ਅਸੀਂ ਕੱਟ ਵੱਡ ਭੁੱਲ ਗਏ ਹਾਂ, ਜ਼ਮੀਨਾਂ ਖੁਸ਼ੀਆਂ ਭੁੱਲ ਗਏ ਹਾਂ, ਪਰ ਨਨਕਾਣਾ ਨਹੀਂ ਭੁੱਲਣਾ, ਪੰਜਾ ਸਾਹਿਬ ਨਹੀਂ ਭੁੱਲਣਾ, ਨਨਕਾਣਾ ਸਾਹਿਬ ਜੀ ਨਹੀਂ ਭੁੱਲਣੇ, ਪੰਜਾ ਸਾਹਿਬ ਨਹੀਂ ਭੁੱਲਣਾ, ਕਰਤਾਰਪੁਰ ਸਾਡੇ ਅੰਦਰੋਂ ਨਹੀਂ ਨਿਕਲਣਾ, ਤੂੰ ਮੇਰ ਕਰੀ ਇਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਦੀ ਸੰਭਾਲ ਇਹ ਆਪਣੇ ਖਾਲਸਾ ਪੰਥ ਨੂੰ ਦੇ। ਫਿਰ ਅਸੀਂ ਪੜ੍ਹਨੇ ਆ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਫਿਰ ਅਸੀਂ ਉਸ ਤੋਂ ਅੱਗੇ ਅਰਦਾਸ ਕਰਨੇ ਆ, ਤਿੰਨ ਸ਼ਬਦ ਫਿਰ ਸਾਡੇ ਆਉਂਦੇ ਨੇ, ਖੇ ਨਿਮਾਣਿਆਂ ਦੇ ਮਾਣ, ਖੇ ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ। ਫਿਰ ਜਿਹੜੀ ਅਸੀਂ ਅਰਦਾਸ ਕਰਨੀ ਹੁੰਦੀ ਏ ਉਹ ਸ਼ਬਦ ਵਰਤਨੇ ਆ, ਭਾਵੇਂ ਕੋਈ ਦਿਨਿਆਵੀ ਹੋਵੇ, ਪਰਮਾਰਥਕ ਹੋਵੇ, ਭਾਵੇਂ ਕਥਾ ਕੀਰਤਨ ਦੀ ਹੋਵੇ ਆਪ ਜੀ ਦੇ ਹਜ਼ੂਰ, ਫਿਰ ਉੱਤੇ ਸ਼ਬਦ ਭਰ ਦਿੰਦੇ ਹਾਂ ਸੋਦਰ ਦੀ, ਕੀਰਤਨ ਦੀ, ਕੀਰਤਨ ਸੋਹਲੇ ਦੀ, ਬਿਲਾਵਲ ਕੀ ਚੌਂਕੀ ਦੀ, ਕਲਿਆਣ ਕੀ ਚੌਂਕੀ ਦੀ, ਆਪ ਜੀ ਦੇ ਹਜ਼ੂਰ ਇਹ ਅਰਦਾਸ ਹੈ। ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ ਕਰਨਾ, ਮਿਹਰ ਕਰੀ ਸਰਬੱਤ ਦੇ ਕਾਰਜ ਰਾਸ ਕਰਨੇ। ਤੇ ਉਸ ਦਿਨ ਅਰਜ਼ ਕੀਤੀ ਸੀ ਕਾਰਜ ਹਰ ਇੱਕ ਦਾ ਨਹੀਂ, ਅਰਦਾਸ ਸਾਰਿਆਂ ਦੀ ਇੱਕ ਹੋ ਸਕਦੀ, ਕਾਰਜ ਵੱਖਰੇ ਨੇ। ਸੰਗਤ ਇਹ ਨਹੀਂ ਆਉਂਦੀ ਏ ਕੋਈ ਸਾਰੇ ਨਾਮ ਮੰਗਣ ਵਾਲੇ ਥੋੜਾ ਨੇ। ਕੋਈ ਇਸ ਕਰਕੇ ਪਹਿਲੇ ਦਿਨ ਹੁੰਦਾ ਦਾਤਾ ਮੈਨੂੰ ਜੋਬ ਛੁੱਟ ਗਈ ਮੈਨੂੰ ਜੋਬ ਦੇਈ, ਇਹਨੂੰ ਇਹ ਨਾ ਸਮਝਿਓ ਵੀ ਕਟਾਕਸ਼ ਸਿੱਖ ਨੇ ਕਿੱਥੋਂ ਮੰਗਣਾ। ਜੇ ਗੁਰੂ ਕੋਲ ਝੋਲੀ ਨਹੀਂ ਉੱਡਣੀ, ਜੇ ਇੱਕ ਬੱਚੇ ਨੇ ਬਾਪ ਦੀ ਲੱਤ ਪਕੜ ਕੇ, ਬਾਪੂ ਦੇ ਪੈਰ ਪਕੜ ਕੇ ਨਹੀਂ ਮੰਗਣਾ ਤੇ ਬਾਪ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਏ, ਇਹਦੇ ਵਿੱਚ ਬਾਪ ਦੀ ਵੀ ਖੇਤੀ ਹੁੰਦੀ ਹੈ। ਸਿੱਖਾ ਤੂੰ ਮੰਗ, ਤੈਨੂੰ ਮੰਗਣ ਦੀ ਜਾਂਚ ਆ ਜਾਏ, ਤੇਰੇ ਕਾਰਜ ਗੁਰੂ ਰਾਸ ਕਰਨਗੇ। ਪਰ ਅਰਦਾਸ ਕਰਦਿਆਂ ਇੱਕ ਸ਼ਬਦ ਕਦੀ ਨਾ ਭੁੱਲਿਓ, ਭਾਵੇਂ ਕਿਸੇ ਦੀ ਵੀ ਅਰਦਾਸ ਕਰੋ, ਇੱਕ ਜ਼ਰੂਰ ਕਹਿ ਦਿਓ ਦਾਤਾ ਗੁਰਮਤ ਅਨੁਸਾਰ ਮਨੋ ਕਾਮਨਾਵਾਂ ਨੂੰ ਭਾਗ ਲਾਣੇ। ਇਹ ਨਾ ਹੋਵੇ ਕਿਸੇ ਦਾ ਬੁਰਾ ਮੰਗਣ ਦੀ ਕੋਈ ਅਰਦਾਸ ਕਰਦਾ, ਨਹੀਂ ਗੁਰਮਤ ਅਨੁਸਾਰ ਤੇਰੀ ਮਤ ਅਨੁਸਾਰ ਕੀਤੀ ਹੋਈ ਅਰਦਾਸ ਪ੍ਰਵਾਨ ਹੋਵੇ। ਉੱਥੇ ਅਸੀਂ ਮੰਗਦੇ ਹਾਂ ਕਿ ਸਰਬੱਤ ਦੇ ਕਾਰਜ ਰਾਸ ਕਰਨੇ, ਸਾਰਿਆਂ ਦੇ ਕਾਰਜ ਰਾਸ ਕਰੀ। ਫਿਰ ਅੱਗੇ ਪੜ੍ਹਨੇ ਆ ਕਿ ਮੇਰ ਕਰ ਅੱਜ ਚੱਲਣ ਲੱਗੇ ਹਾਂ ਸਵੇਰੇ ਘਰੋਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਤੂੰ ਚੇਤੇ ਆ ਜਾ ਉਹ ਪਿਆਰੇ ਮਿਲਾਈ, ਅਰਦਾਸ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਇਹਨਾਂ ਭਾਵ ਪੂਰ ਤੇ ਗੁਰਮੁਖ ਮਿਲਾਈ, ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਆ ਜਾਏ। ਮੇਰੇ ਸਾਹਿਬ ਨੇ ਕਿਹਾ ਹੈ, ਕਹਿੰਦੇ ਨੇ ਜਦੋਂ ਗੁਰਬਾਣੀ ਵਿੱਚ ਰਤਿਆ ਸਿੱਖ ਮਿਲ ਜਾਏ, ਬਾਣੀ ਬਾਣੀ ਦਾ ਪਰਪੱਕ ਮਿਲ ਜਾਏ, ਕਹਿੰਦੇ ਨੇ ਉਹਨੂੰ ਦੇਖ ਕੇ ਕਦੀ ਸੰਸਾ ਨਾ ਕਾਈ, ਬਸ ਇਉਂ ਜਾਣੀ ਤੈਨੂੰ ਗੁਰੂ ਆ ਜਾ ਕੇ ਮਿਲ ਗਿਆ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਫਿਰ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ। ਫਿਰ ਮੱਥਾ ਟੇਕਿਆ ਜਾਂਦਾ, ਮੱਥਾ ਟੇਕ ਕੇ ਅਰਦਾਸੀਆ ਫਿਰ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਪੂਰਨਤਾ ਵੱਲ ਆ ਰਿਹਾ ਮੈਂ। ਫਿਰ ਅਸੀਂ ਦੋਹਰਾ ਸ਼ੁਰੂ ਕਰਨੇ ਆ, ਦੇਖੋ ਬੋਲੋ ਜੀ ਵਾਹਿਗੁਰੂ ਜਿੱਥੇ ਕਹਿਣ ਉੱਥੇ ਬੋਲੀਏ। ਅਗਲੀ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ, ਜਦੋਂ ਤਿੰਨ ਵਾਰੀ ਆਇਆ ਨਾ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ, ਗੁਰਮੁਖੋ ਉੱਥੇ ਬੋਲਣ ਲਈ ਸਾਨੂੰ ਕਿਹਾ ਨਹੀਂ, ਉੱਥੇ ਸੁਣੀਏ, ਕਿਉਂਕਿ ਉਹ ਅਰਦਾਸ ਕੀਤੀ ਜਾ ਰਹੀ ਏ, ਉਹਦੇ ਵਿੱਚ ਬੋਲਣਾ ਨਹੀਂ। ਉਸ ਤੋਂ ਅੱਗੇ ਫਿਰ ਅਸੀਂ ਦੋਹਰਾ ਪੜ੍ਹਨੇ ਆ ਕਿ ਆਗਿਆ ਭਈ ਅਕਾਲ ਕੀ, ਗਿਆਨੀ ਗਿਆਨ ਸਿੰਘ ਉਹਨਾਂ ਦੀ ਲਿਖਤ, ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉੱਥੇ ਪਾਠ ਮਾਨਿਓ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਸਿੱਖਾ ਤੇਰਾ ਆਪਣਾ ਘਰ ਹੋਣਾ ਚਾਹੀਦਾ ਹੈ, ਜਿੱਥੇ ਤੂੰ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ। ਤੇ ਸੱਚ ਜਾਣਿਓ ਜਿਨ੍ਹਾਂ ਦੇ ਘਰ ਹੁੰਦੇ ਨੇ ਉਹਨਾਂ ਦੇ ਪਿੱਛੇ ਵੀ ਲੋਕ ਖਲੋਂਦੇ ਨੇ, ਜਿਹਦਾ ਘਰ ਘਾਟ ਨਾ ਹੋਵੇ ਉਹਦੇ ਪਿੱਛੇ ਵੀ ਕੋਈ ਨਹੀਂ ਜੇ ਖਲੋਂਦਾ। ਦਾਤਾ ਤੂੰ ਮਿਹਰ ਕਰੀ ਸਾਨੂੰ ਘਰ ਦਈ, ਤੇ ਘਰ ਦਾ ਸੁਪਨਾ ਹੈ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਜਿੰਨਾ ਮਰਜ਼ੀ ਅਸੀਂ ਲੜੀਏ ਪਰ ਰਾਜ ਮਿਲੇਗਾ ਜਿੱਦਨ ਖੁਆਰ ਹੋਏ, ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ। ਇਸ ਤੋਂ ਬਾਅਦ ਫਿਰ ਗੁਰੂ ਕਾ ਸਿੱਖ ਬੁਲਾਉਂਦਾ ਜੈਕਾਰਾ। ਮੈਂ ਅਰਜ਼ ਕਰਾਂ ਜੈਕਾਰਾ ਗਜਾਇਆ ਜਾਂਦਾ ਤੇ ਫਤਿਹ ਬੁਲਾਈ ਜਾਂਦੀ। ਸਭ ਤੋਂ ਪਹਿਲਾਂ ਫਤਿਹ ਦੇ ਸੰਬੰਧੀ ਗੁਰੂ ਕਲਗੀਧਰ ਜੀ ਨੇ ਕਿੰਨੀ ਮਿਹਰ ਕੀਤੀ ਏ। ਫਤਿਹ ਅਸੀਂ ਬੁਲਾਉਂਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਸੱਜਣ ਸ਼ਬਦ ਵਰਤਦੇ ਨੇ ਕਿ ਵਾਹਿਗੁਰੂ ਜੀ ਕਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਬਿਲਕੁਲ ਨਹੀਂ। ਸ਼ਬਦ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰ ਇੱਕ ਕੌਮ ਦੀ, ਹਰ ਮਜ਼ਹਬ ਦੀ ਆਪਣੇ ਮਿਲਣ ਵਿੱਚ ਕੋਈ ਨਾ ਕੋਈ ਸ਼ਬਦਾਵਲੀ ਸਾਂਝੀ ਹੈ। ਜਦੋਂ ਹਿੰਦੂ ਕਿਸੇ ਨੂੰ ਵੀਰ ਮਿਲਦਾ, ਕਈ ਸ਼ਬਦ ਵਰਤਦੇ ਨੇ ਜੈ ਰਾਮ ਕੀ। ਮੇਰੀ ਬੇਨਤੀ ਸੁਣਿਓ, ਜੇ ਜੈ ਰਾਧੇ ਸ਼ਾਮ, ਜੈ ਜਗਦੰਬੇ ਮੁਸਲਮਾਨ ਮਿਲਦੇ ਨੇ, ਉਹਨਾਂ ਦੇ ਆਪਣੇ ਸਲਾਮ ਕਰਨ ਦੇ ਚੱਜ ਤਰੀਕੇ ਨੇ। ਜਦੋਂ ਅਸੀਂ ਇੱਥੇ ਤੱਕਨੇ ਆ ਉਹ ਆਪਸ 'ਚ ਮਿਲਦੇ ਨੇ ਤੇ ਅਸੀਂ ਸ਼ਬਦ ਵਰਤਨੇ ਆ ਗੁੱਡ ਮਾਰਨਿੰਗ ਵਰਤਨੇ ਆ ਨਾ, ਤੇ ਗੁੱਡ ਨਾਈਟ। ਮੈਂ ਕਹਿੰਦਾ ਦੇਖੋ ਮੇਰੇ ਦਾਤੇ ਨੇ ਜਿਹੜੇ ਸ਼ਬਦਾਵਲੀ ਸਾਨੂੰ ਦਿੱਤੀ ਹੈ ਕਦੀ ਵੀ ਸਾਨੂੰ ਨੀਵਿਆਂ ਨਹੀਂ ਪਵਾਏਗੀ। ਹੁਣ ਇੱਕ ਬੰਦੇ ਦੀ ਮੌਤ ਹੋ ਗਈ, ਜਵਾਨ ਪੁੱਤਰ ਉਹਦਾ ਮਰ ਗਿਆ, ਉਹਨੂੰ ਜਾਂਦਿਆਂ ਤੁਸੀਂ ਮਿਲਣਾ ਸਵੇਰੇ, ਉਹਨੂੰ ਜਾਂਦਿਆਂ ਸਾਰ ਹੱਥ ਮਿਲਾ ਕੇ ਕਹੋ ਗੁੱਡ ਮਾਰਨਿੰਗ, ਉਹਦੇ ਵਿਚਾਰੇ ਤੇ ਕੀ ਬੀਤੇਗੀ। ਦੇਖੋ ਮੈਂ ਕਹਿੰਦਾ ਭਾਵੇਂ ਖੁਸ਼ੀ ਹੋਵੇ ਗਮੀ ਹੋਵੇ, ਪੁੱਤਰ ਜੰਮਿਆ ਹੋਵੇ ਪੁੱਤਰ ਮਰਿਆ ਹੋਵੇ, ਜਦੋਂ ਤੂੰ ਹੱਥ ਜੋੜ ਕੇ ਕਹੇਗਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੱਚ ਜਾਣੀ, ਉਹਨੂੰ ਭਾਣਾ ਮੰਨਣ ਦੀ ਜਾਂਚ ਵੀ ਆਵੇਗੀ ਤੇ ਵਾਹਿਗੁਰੂ ਵੀ ਚੇਤੇ ਆਵੇਗਾ। ਮੇਰੇ ਗੁਰੂ ਨੇ ਸ਼ਬਦਾਵਲੀ ਵਿੱਚੋਂ ਵੀ ਵਾਹਿਗੁਰੂ ਚੇਤੇ ਕਰਾਇਆ। ਸਾਰੀ ਅਰਦਾਸ ਦਾ ਮਕਸਦ ਇਹ ਕਿ ਜਿਹੜੀ ਲਿਵ ਜਨਮ ਤੋਂ ਪਹਿਲਾਂ ਲੱਗੀ ਸੀ ਉਹ ਟੁੱਟੀ ਹੋਈ ਲਿਵ ਫਿਰ ਕਿਤੇ ਜੁੜ ਜਾਏ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ। ਤਾਂ ਫਿਰ ਦਾਸੀਆਂ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਹਜ਼ੂਰ ਦੇ ਬਚਨ ਨੇ। ਕਹਿਣ ਲੱਗੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮੇਰੀ ਅਰਦਾਸ ਹੈ ਜੇ ਉਸ ਅੱਗ ਵਿੱਚੋਂ ਲਿਵ ਨਾਲ ਬਚਾਈ ਤੇ ਇਸ ਅੱਗ ਚੋਂ ਨਹੀਂ ਬਚਾਏਗਾ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਸ਼ਬਦ ਅਸੀਂ ਪੜ੍ਹਨੇ ਆ ਕਿ ਜਦੋਂ ਸਿੱਖ ਮਿਲਦੇ ਸਨ ਜਾਂ ਤੇ ਉਹ ਪੈਂਦੇ ਸਨ ਪੈਰੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਜੋ ਤੀਸਾ ਗੁਰ ਸਿੱਖਣਾ ਤਿਸ ਨਿਵ ਨਿਵ ਲਾਗੋ ਪਾਈ ਜੀਓ। ਇੱਕ ਮੈਂ ਬੇਨਤੀ ਆਪ ਜੀ ਦੇ ਚਰਨਾਂ ਚ ਕਰਨੀ ਅੱਗੇ ਚੱਲ ਕੇ। ਫਿਰ ਇਹ ਸ਼ਬਦ ਬਣੇ ਸਿੱਖ ਮਿਲਣਾ ਪੈਰੀ ਪਵਣਾ ਸੀ। ਫਿਰ ਜਨਮ ਸਾਖੀਆਂ ਕਹਿੰਦੀਆਂ ਨੇ ਬੋਲੋ ਜੀ ਸਤ ਕਰਤਾਰ, ਇਹ ਸ਼ਬਦ ਆਏ ਸਿੱਖ ਨੇ ਮਿਲਣਾ ਇੱਕ ਦੂਜੇ ਨੂੰ ਬੋਲ ਕੇ ਕਹਿਣਾ ਸਤ ਕਰਤਾਰ। ਸਾਖੀਆਂ ਵਿੱਚ ਹੀ ਸਮੇਂ ਦੇ ਨਾਲ ਜਦੋਂ ਅਗਾਂਹ ਸਾਖੀਆਂ ਲਿਖੀਆਂ ਤੇ ਸਾਖੀ ਮਕਾਨ ਲੱਗਿਆ ਉਹਨੇ ਕਹਿਣਾ ਬੋਲੋ ਜੀ ਵਾਹਿਗੁਰੂ, ਉਹਨਾਂ ਸ਼ਬਦੇ ਵਰਤ ਨੇ। ਹਜ਼ੂਰ ਕਲਗੀ ਧਰ ਜੀ ਦਾ ਸਮਾਂ ਆਇਆ, ਉਹਨਾਂ ਨੇ ਸਿੱਖ ਦਾ ਪੂਰਾ ਖਾਲਸਾ ਜਦੋਂ ਅਕਾਲ ਪੁਰਖ ਦੀ ਮੌਜ ਸਿਰਜਿਆ ਉਹਨਾਂ ਕਿਤੇ ਨਹੀਂ ਕਿਹਾ ਕਿ ਖਾਲਸਾ ਮੇਰਾ, ਧਿਆਨ ਦਿਓ ਮੇਰਾ ਰੂਪ ਕਿਹਾ। ਕਹਿਣ ਲੱਗੇ ਖਾਲਸਾ ਹੈ ਅਸਲ ਵਿੱਚ ਵਾਹਿਗੁਰੂ ਦਾ, ਤੇ ਇਹ ਕਦੀ ਵੀ ਖਾਲਸਾ ਤੂੰ ਭੁੱਲੀ ਨਾ। ਤੇਰੀ ਇਕੱਲੇ ਦੀ ਜਿੱਤ ਖੌਮੇ ਦੀ ਜਿੱਤ ਹੋਵੇਗੀ, ਤੂੰ ਇਕੱਲਾ ਵੀ ਜਿੱਤ ਕੇ ਆਵੇਂ ਤੇ ਕਈ ਅੱਜ ਖਾਲਸਾ ਜਿੱਤੇ, ਜਿੱਦਣ ਖਾਲਸਾ ਜਿੱਤੇਗਾ ਉਦਣ ਰੱਬ ਦੀ ਫਤਿਹ ਹੋਵੇਗੀ। ਬਸ ਵਾਹਿਗੁਰੂ ਜੀ ਕਾ ਖਾਲਸਾ। ਉੱਥੇ ਫਿਰ ਇੱਕ ਬਚਨ ਕਿਹਾ, ਹੁਣ ਆਪਾਂ ਤਾਂ ਕੰਨੀ ਕਤਰਾਣੇ ਫਤਿਹ ਨਹੀਂ ਬੁਲਾਉਂਦੇ ਇੱਕ ਦੂਜੇ ਨੂੰ। ਉਦਣ ਅਰਜ਼ ਕੀਤੀ ਸੀ ਭਾਈ ਚੋਪਾ ਸਿੰਘ, ਕਹਿੰਦੇ ਨੇ ਸਿੱਖ ਅੱਥਾਂ ਪੈਰਾਂ ਚ ਜਿਹੜਾ ਰੁੱਸਿਆ ਪਰਤ ਕੇ ਨਾ ਮਿਲੇ ਉਹਦੀ ਅਰਦਾਸ ਨਹੀਂ ਹੋ ਸਕਦੀ। ਅਸੀਂ ਤਾਂ ਕਈ ਕਈ ਸਾਲ ਲੰਘ ਜਾਂਦੇ ਨੇ, ਫਤਿਹ ਕਿੱਥੇ ਬੁਲਾਣੀ ਹੈ। ਗੁਰੂ ਸਾਹਿਬ ਨੇ ਕਿਹਾ ਆਗੈ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉੱਥੇ ਫਿਰ ਸਾਨੂੰ ਦਿੱਤਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਾਹਿਗੁਰੂ ਜੀ ਦਾ ਵੀ ਨਹੀਂ ਇਕੱਲੇ ਅਸੀਂ ਅੱਧੇ, ਹੁਣ ਕਈ ਸੱਜਣ ਸਾਡੇ ਕਹਿੰਦੇ ਚੰਗਾ ਗੁਰੂ ਫਤਿਹ ਖਾਲਸਾ ਫਤਿਹ। ਮੈਂ ਕਹਿੰਦਾ ਵੀ ਪਤਾ ਨਹੀਂ ਪੈਟਰੋਲ ਚੋਖਾ ਲੱਗਦਾ ਜੇ ਦੋ ਸ਼ਬਦ ਹੋਰ ਕਹਿ ਦਈਏ ਤੇ। ਉਹ ਜੇ ਇਕੱਲੀ ਫਤਿਹ ਖਾਲਸਾ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ, ਜੇ ਖਾਲਸਾ ਦੁਆਈ ਰੱਬ ਦੀ, ਵਾਹਿਗੁਰੂ ਵਿੱਚੋਂ ਕੱਢ ਦਿਓ ਖਾਲਸਾ ਖੁਲਸਾ ਕੋਈ ਨਹੀਂ, ਜੇ ਤੇ ਵਾਹਿਗੁਰੂ ਵਿੱਚੋਂ ਕੱਢ ਦਿਓ ਤੇ ਫਤਿਹ ਵੀ ਕੋਈ ਨਹੀਂ ਜੇ। ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਕੋਈ ਸਿੰਘ ਗਿਆ ਕਹਿੰਦਾ ਬਾਬਾ ਜੀ ਮੈਂ ਗਿਆ ਸਾਂ ਫਲਾਣੇ ਮਹਾਂਪੁਰਸ਼ਾਂ ਤੁਹਾਨੂੰ ਫਤਿਹ ਬੁਲਾਈ ਸੀ ਜੀ। ਉਹ ਕਹਿੰਦੇ ਨੇ ਅੱਛਾ ਕੀ ਬੁਲਾਈ ਸੀ? ਕਹਿੰਦਾ ਫਤਿਹ ਬੁਲਾਈ ਸੀ। ਹੱਸ ਕੇ ਕਹਿੰਦੇ ਨੇ ਗਿਰੀ ਆਪ ਖਾਣਾ ਤੇ ਛਿਲਕੇ ਮੈਨੂੰ ਦੇਣਾ। ਬਾਬਾ ਸ਼ਾਮ ਸਿੰਘ ਜੀ ਜਦੋਂ ਸ਼ਬਦ ਕਹੇ ਉਹ ਕਹਿੰਦਾ ਇਹਦਾ ਅਰਥ ਕੀ ਏ? ਮੈਂ ਤੇ ਕਹਿੰਦਾ ਪਿਆ ਤੁਹਾਨੂੰ ਫਤਿਹ ਬੁਲਾਈ ਸੀ ਤੇ ਹੁਣ ਰੱਬ ਮਿਹਰ ਕਰੇ ਫਤਿਹ ਵਾਲੀ ਕਹਾਣੀ ਤਾਂ ਇੰਡੀਆ ਚ ਗਈ। ਅਸੀਂ ਜਦੋਂ ਜਾਂਦੇ ਹਾਂ ਨਾ ਕਿਸੇ ਦੇ ਘਰ, ਇੱਥੇ ਵੀ ਕਈ ਮੈਂ ਤੇ ਵੈਸੇ ਤੇ ਮਹਾਰਾਜ ਮੇਰੇ ਕਿਹਦੇ ਘਰ ਜੋ ਕਹਿਣਗੇ ਬਾਬਾ ਜੀ ਆਏ ਬੇਟਾ ਬਾਬਾ ਜੀ ਕੋ ਜੈ ਬੋਲੋ। ਮੈਂ ਤਾਂ ਕਹਿੰਦਾ ਬਾਬਾ ਹਨੂੰਮਾਨ ਬਣਾ ਤਾ ਵੀ ਇਹਦੀ ਜੈ ਬੋਲੋ। ਨਹੀਂ ਆਪਣੇ ਅਸਲੇ ਨੂੰ ਭੁੱਲੋ ਨਾ, ਮੇਰੀ ਬੇਨਤੀ ਵੱਲ ਧਿਆਨ ਦਿਆ ਜੇ, ਇਹਨੂੰ ਸ਼ੁਗਲ ਨਾ ਸਮਝਿਓ। ਇਹ ਸਾਡੀ ਕੌਮ ਦੇ ਜਿਹੜੇ ਸ਼ਬਦਾਵਲੀ ਹੈ ਵਿਰਸੇ ਵਾਲੀ, ਉਹ ਬਾਬੇ ਕੀ ਜੈ ਨਹੀਂ ਵਾਹਿਗੁਰੂ ਜੀ ਕੀ ਫਤਿਹ ਹੋਵੇ, ਵਾਹਿਗੁਰੂ ਜੀ ਕੀ ਜੈ ਹੋਵੇਗੀ। ਮੇਰੀ ਬੇਨਤੀ ਨੂੰ ਸੁਣਿਓ, ਇਹਨੂੰ ਸ਼ੁਗਲ ਵੱਲ ਨਾ ਲਿਜਾਇਓ। ਉੱਥੇ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਸ਼ਬਦ ਕਹੇ, ਅਮੀਰ ਲੋਕ ਤਾਂ ਉਂਝੇ ਝੱਕਦੇ ਨੇ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਚੇਂਜ ਹੋ ਜਾਂਦੀ ਹੈ ਨਾ, ਉਹਨਾਂ ਦੇ ਬੋਲਣ ਦੇ ਢੰਗ, ਉਹਨਾਂ ਦੇ ਗੱਲ ਕਰਨ ਦੇ ਢੰਗ। ਤੇ ਰੱਬ ਮਿਹਰ ਕਰੇ ਸਾਡੀ ਅਰਦਾਸ ਵੀ ਅਮੀਰਾਂ ਦੀ ਵੱਖਰੀ ਹੈ, ਵੱਖਰੀ ਹੈ ਨਾ। ਜੇ ਤਾਂ ਪੈਸੇ ਇਸ ਤਰ੍ਹਾਂ ਹੀ ਪਹਿਲਾਂ ਬਣਾਉਣਾ, ਆਸ ਹੈ ਵੀ ਬੁੱਕ ਬਣੀ ਹੈ ਜ਼ਰੂਰ ਆਉਣਗੇ, ਮੈਨੂੰ ਖਿਮਾ ਕਰਿਓ। ਪਹਿਲਾਂ ਚੱਕਰ ਹੀ ਲਾਉਂਦੇ ਰਹਿਣਾ ਕੋਈ ਚੱਕਰੇ ਸਹੀ ਅਰਦਾਸ ਕਰਾਉਣ ਵਾਲਾ, ਅਸਲੀਅਤ ਇਹ ਝੂਠ ਨਾ ਸਮਝਿਓ। ਫਿਰ ਪਹਿਲਾਂ ਅਰਦਾਸ ਦੇ ਨਾਲ ਅੱਖਾਂ ਕਰਨੀਆਂ ਵੀ ਪਤਾ ਕਿੰਨੇ ਕੋ ਰੱਖਦਾ ਵਿੱਚੋਂ ਵੇਖ ਕੇ, ਜੇ ਤਾਂ ਹੋਇਆ 500 ਦਾ ਨੋਟ ਤੇ ਨਾਲ ਹੀ ਗੁਰਮੁਖ ਪਿਆਰਾ ਬ੍ਰਹਮ ਗਿਆਨੀ। ਕਈ ਪੁਸ਼ਤਾਂ ਗਿਣ ਦੇਣੀਆਂ ਨੇ ਕਲਾਣ ਕਰ ਕਰਕੇ, ਨਹੀਂ ਗੁਰੂ ਕੇ ਸਿੱਖਾਂ। ਹਰਿਮੰਦਰ ਸਾਹਿਬ ਪਹਿਲਾਂ ਅਰਦਾਸ ਹੁੰਦੀ ਸੀ, ਪਰ ਬੜਾ ਚੰਗਾ ਇੱਕ ਫੈਸਲਾ ਕੀਤਾ, ਅੱਜ ਕੇਵਲ ਸਰਬੱਤ ਸੰਗਤ ਦੀ ਅਰਦਾਸ ਹੁੰਦੀ ਹੈ। ਅਰਦਾਸ ਕਰ ਪਰ ਰੁਪਈਏ ਵੇਖ ਕੇ ਅਰਦਾਸ ਦੀ ਸ਼ਬਦਾਵਲੀ ਨਾ ਚੇਂਜ ਕਰ। ਜਿਹੜੀ ਬੇਨਤੀ ਕਰ ਰਹੇ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ, ਕਹਿਣ ਲੱਗੇ ਗਿਰੀ ਆਪ ਖਾਣਾ ਤੇ ਛਿਲਕਾ ਮੈਨੂੰ ਦੇਣਾ। ਕਹਿਣ ਲੱਗਾ ਮਹਾਰਾਜ ਉਹਨਾਂ ਫਤਿਹ ਬੁਲਾਈ ਸੀ। ਕਹਿਣ ਲੱਗੇ ਜਦੋਂ ਵਾਹਿਗੁਰੂ ਸ਼ਬਦ ਵਿੱਚੋਂ ਨਿਕਲ ਜਾਏ ਤੇ ਕੱਲੀ ਛਿੱਲੜ ਰਹਿ ਜਾਂਦੀ ਏ, ਅਸਲੀ ਤਾਂ ਗਿਰੀ ਵਾਹਿਗੁਰੂ ਏ। ਜਦੋਂ ਦੋ ਚਾਰ ਵਾਰੀ ਵਾਹਿਗੁਰੂ ਚੇਤੇ ਆਵੇ, ਅਸੀਂ ਜਦੋਂ ਬੁਲਾਉਂਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਖਾਲਸਾ ਵਾਹਿਗੁਰੂ ਜੀ ਦਾ ਕਿਵੇਂ ਵੇ? ਪ੍ਰੋਫੈਸਰ ਪੂਰਨ ਸਿੰਘ ਗੁਣਾ ਨੇ, ਮੈਂ ਅਰਥ ਫਿਰ ਅੱਜ ਦੁਹਰਾਉਣੇ ਚਾਹੁੰਦਾ ਵਾਂ ਕਿ ਖਾਲਸਾ ਤੂੰ ਗੁਰੂ ਤੇ ਵਾਹਿਗੁਰੂ ਦਾ ਕਿਵੇਂ ਹੈ? ਤੇ ਵੈਸੇ ਗੁਰੂ ਤੇ ਵਾਹਿਗੁਰੂ ਵਿੱਚ ਅੰਤਰ ਕੋਈ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ, ਹਰ ਖਾਲਸੇ ਵਿੱਚ ਮੇਰੇ ਗੁਰੂ ਦੀ ਫੋਟੋ ਪਈ ਹੈ, ਹਰ ਖਾਲਸੇ ਵਿੱਚ ਮੇਰਾ ਗੁਰੂ ਗੋਬਿੰਦ ਸਿੰਘ ਆਪ ਨਿਵਾਸ ਕਰਦਾ ਹੈ, ਹਰ ਖਾਲਸੇ ਵਿੱਚ ਮੇਰੇ ਕਲਗੀਧਰ ਜੀ ਦੀ ਅੰਮ੍ਰਿਤ ਸੰਚਾਰ ਦੀ ਲਹਿਰ ਚੱਲਦੀ ਏ। ਤੇ ਇੱਕ ਵਾਰੀ ਅੰਮ੍ਰਿਤ ਨਹੀਂ ਛਕਿਆ ਖਾਲਸੇ ਨੇ, ਖਾਲਸਾ ਰੋਜ਼ ਅੰਮ੍ਰਿਤ ਛਕਦਾ ਹੈ। ਜਦੋਂ ਸਵੇਰੇ ਅੰਮ੍ਰਿਤ ਵੇਲੇ ਗੁਟਕਾ ਪਕੜ ਕੇ ਤੂੰ ਜਪ ਸ਼ੁਰੂ ਕਰਨਾ, ਜਾਪ ਸ਼ੁਰੂ ਕਰਨਾ, ਤੂੰ ਚੌਪਈ ਛਵਈਏ ਚੌਪਈ ਆਨੰਦ ਸਾਹਿਬ ਪੜ੍ਹਨਾ, ਉਦੋਂ ਪੰਜ ਬਾਣੀਆਂ ਪੜ੍ਹਦਿਆਂ ਕਦੀ ਫੁਰਨਾ ਗਲਤ ਉੱਠੇ। ਤੇ ਇੱਕ ਗੱਲ ਕਹੀ, ਆਹ ਪੰਜ ਨੇ ਜਿਨ੍ਹਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣਾਇਆ ਸੀ, ਜਿਨ੍ਹਾਂ ਪੰਜਾਂ ਨੇ ਮੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚਲਾਇਆ, ਕਿਉਂਕਿ ਪੰਜ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਤੇ ਪੰਜੇ ਬਾਣੀਆਂ ਤੂੰ ਸਵੇਰੇ ਪੜ੍ਹੀ ਭਾਵਨਾ ਨਾਲ। ਹੁਣ ਤੱਕ ਉਹ ਪ੍ਰੋਫੈਸਰ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਸੀ, ਤੇ ਉਹ ਪ੍ਰੋਫੈਸਰ ਸ਼ਬਦ ਨੇ, ਤੁਹਾਨੂੰ ਪਤਾ ਮੈਂ ਕਈ ਵਾਰੀ ਉਹਨਾਂ ਦੀਆਂ ਉਦਾਹਰਨਾਂ ਦੇਣਾ, ਉਹ ਸੰਤ ਹੈ, ਉਹ ਮਹਾਂਪੁਰਸ਼ ਸੀ। ਉਹ ਕਹਿੰਦੇ ਨੇ ਡੱਲਾ ਕਹਿੰਦਾ ਸੀ ਕਿ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੋ, ਇਹਦਾ ਭਾਵ ਕੀ ਏ? ਕਹਿਣ ਲੱਗੇ ਖਾਲਸਾ ਵਾਹਿਗੁਰੂ ਜੀ ਕਾ ਹੈ। ਕਿਵੇਂ ਵਾਹਿਗੁਰੂ ਜੀ ਕਾ ਹੈ? ਤੇ ਹਜ਼ੂਰ ਕਹਿੰਦੇ ਨੇ ਡੱਲਿਆ ਤੈਨੂੰ ਪਤਾ ਕੋਈ ਨੀ, ਤੂੰ ਅੰਦਰ ਦੀ ਖੇਡ ਨਹੀਂ ਜਾਣਦਾ। ਕਹਿਣ ਲੱਗੇ ਖਾਲਸਾ ਇਸ ਤਰ੍ਹਾਂ ਜਿਵੇਂ ਮੇਰੀ ਜ਼ਮੀਨ ਹੈ, ਧਿਆਨ ਦਿਓ, ਖਾਲਸਾ ਇਸ ਤਰ੍ਹਾਂ ਵਾਹਿਗੁਰੂ ਦਾ ਜਿਵੇਂ ਸਾਡੇ ਕਿਲੇ ਨੇ, ਖਾਲਸਾ ਇਸ ਤਰ੍ਹਾਂ ਵਾਹਿਗੁਰੂ ਦਾ ਜਿਵੇਂ ਮੇਰੇ ਕੋਲ ਖਜ਼ਾਨਾ ਹੈ। ਹਜ਼ੂਰ ਹੱਸ ਕੇ ਕਹਿਣ ਲੱਗੇ ਨਹੀਂ, ਖਾਲਸਾ ਵਾਹਿਗੁਰੂ ਜੀ ਕਾ ਇਸ ਤਰ੍ਹਾਂ ਨਹੀਂ ਜਿਵੇਂ ਜ਼ਮੀਨ ਹੈ। ਕਹਿਣ ਲੱਗੇ ਤੂੰ ਮਰ ਜਾਣਾ ਤੇ ਜ਼ਮੀਨ ਫਿਰ ਵੀ ਰਹਿਣੀ ਹੈ, ਇਸ ਤਰ੍ਹਾਂ ਖਾਲਸਾ ਨਹੀਂ। ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਸੱਜਣਾ ਤੇਰੇ ਕਿਲੇ ਨੇ। ਕਹਿੰਦੇ ਨੇ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਹੁਣ ਇਹਦੇ ਅਰਥਾਂ ਵਿੱਚ ਤੇ ਦੂਜੇ ਅਰਥਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਦੀ ਬੰਦਾ ਮਰੇ ਤੇ ਜ਼ਮੀਨ ਕਹਿੰਦੀ ਮੈਂ ਨਾਲ ਗਰਕ ਜਾਣਾ, ਬੰਦੇ ਦੀ ਮੌਤ ਹੋ ਗਈ ਜ਼ਮੀਨ ਫਿਰ ਵੀ ਰਹਿੰਦੀ। ਹਾਂ ਕਿਰਨ ਇੱਕ ਕਹਿੰਦੀ ਹੈ ਦੁਨੀਆਂ ਦੇ ਲੋਕੋ, ਜੇ ਸੂਰਜ ਨਾ ਰਿਹਾ ਤੇ ਮੇਰੀ ਹੋਂਦ ਕੋਈ ਨਹੀਂ, ਮੈਂ ਤਾਂ ਵਾਂ ਜੇ ਸੂਰਜ ਹੈ ਤੇ ਖਾਲਸਾ ਤਾਂ ਹੈ ਜੇ ਅੰਦਰ ਵਾਹਿਗੁਰੂ ਹੈ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ। ਕਹਿਣ ਲੱਗੇ ਇਹ ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਸੱਚ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਟਾਹਣੀ ਤੇ ਟਾਹਣੀ ਨਾਲ ਲੱਗਾ ਹੋਇਆ ਫਲ ਹੈ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੀ ਝੀਲ ਦਾ ਸੰਬੰਧ ਇੱਕ ਸਰੋਵਰ ਦੇ ਨਾਲ ਹੈ, ਜਿਹਦੇ ਅੰਦਰ ਸੰਚਾਰ ਚੱਲਦਾ ਵਾਹਿਗੁਰੂ ਦਾ, ਜਿਹਦੇ ਰੋਮ ਰੋਮ ਵਿੱਚ ਵਾਹਿਗੁਰੂ ਚੱਲਦਾ ਹੈ ਤੇ ਜਿਹਦੇ ਕੋਲ ਬੈਠਿਆਂ ਗੁਰੂ ਗੋਬਿੰਦ ਸਿੰਘ ਦਿਸਦਾ ਹੈ। ਉੱਥੇ ਪ੍ਰੋਫੈਸਰ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ, ਉਹ ਮੈਂ ਕਹਿ ਕੇ ਅਗਲੀ ਸੰਪੂਰਨਤਾ ਵੱਲ ਆਵਾਂ। ਕਿਹਾ ਸੀ, ਕਹਿੰਦੇ ਸਨ ਮਨ ਚ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਤੇਰੀ ਇੱਕੋ ਮੂਰਤ ਬਣਾ ਕੇ ਜਾਣੀ। ਕਹਿੰਦੇ ਨੇ ਲਏ ਸਨ ਰੰਗਾਂ ਦੇ ਡੱਬੇ ਤੇ ਆ ਪਹੁੰਚਿਆ ਸਾ ਸਤਲੁਜ ਦੇ ਕੰਢੇ, ਤੇ ਮੈਂ ਸਤਲੁਜ ਤੋਂ ਪੁੱਛਿਆ ਸੀ ਭਰਾਵਾ, ਮੈਂ ਸ਼ਬਦ ਮੈਨੂੰ ਪਤਾ ਮੈਂ ਰਿਪੀਟ ਕਰ ਰਿਹਾ ਪਰ ਅੱਜ ਢੁਕਦੇ ਨੇ, ਮੈਨੂੰ ਦੱਸ ਖਾਂ, ਜਦੋਂ ਕਲਗੀ ਵਾਲਾ ਆਪਣੇ ਬੱਚਿਆਂ ਨਾਲ ਤੇਰੇ ਕੋਲੋਂ ਲੰਘਦਾ ਸੀ ਉਹਦਾ ਚਿਹਰੇ ਦਾ ਨੂਰ ਕਿਹੋ ਜਿਹਾ ਸੀ, ਮੈਨੂੰ ਇੱਕ ਵਾਰੀ ਦੱਸ ਦੇ, ਮੈਂ ਆਪੇ ਨਕਸ਼ਾ ਬਣਾ ਕੇ ਤਸਵੀਰ ਬਣਾ ਦਿਆਂਗਾ। ਕਹਿੰਦਾ ਸਤਲੁਜ ਬੋਲਦਾ ਹੀ ਨਹੀਂ, ਚੱਲੀ ਜਾਂਦਾ ਉਹ ਦੰਦਾ ਖਮੋਸ਼ ਏ। ਮੈਂ ਸੋਚਿਆ ਸਤਲੁਜ ਨੇ ਨਹੀਂ ਬੋਲਣਾ, ਚੱਲ ਆਪਾਂ ਪੌਂਟਾ ਸਾਹਿਬ ਦੀ ਕਲੰਦਰੀ ਤੋਂ ਪੁੱਛਦੇ ਹਾਂ, ਯਮੁਨਾ ਤੋਂ ਪੁੱਛਦੇ ਹਾਂ। ਕਹਿੰਦੇ ਨੇ ਜਦੋਂ ਮੈਂ ਯਮੁਨਾ ਦੇ ਕੋਲ ਗਿਆ ਤੇ ਜਦੋਂ ਵੇਖਿਆ ਤੇ ਪੁੱਛਿਆ ਮੈਨੂੰ ਘੱਟੋ ਘੱਟ ਤੂੰ ਹੀ ਦੱਸ ਦੇਖਾਂ ਮੇਰਾ ਚੋਜੀ ਪ੍ਰੀਤਮ ਕੈਸਾ ਸੀ ਜਦੋਂ ਤੇਰੇ ਕਿਨਾਰੇ ਤੇ ਅਕਾਲ ਦੀ ਉਸਤਤ ਕਰਦਾ ਸੀ, ਜਦੋਂ ਤੇਰੇ ਕਿਨਾਰੇ ਬਹਿ ਕੇ ਘੰਟਿਆਂ ਬੱਧੀ ਜਲੇ ਖਰੀ ਥਲੇ ਹਰੀ ਕੂਕਦੇ ਸਨ, ਜਲੇ ਤੂੰ ਥਲੇ ਤੂੰ, ਜਦੋਂ ਉਹ ਸ਼ਬਦ ਕਹਿੰਦੇ ਸਨ ਕੈਸਾ ਲੱਗਦਾ ਸੀ। ਯਮੁਨਾ ਖਮੋਸ਼ ਏ। ਕਹਿੰਦਾ ਮੈਂ ਕਿਹਾ ਚੱਲ ਛੱਡ ਇਹਨਾਂ ਨੂੰ ਵੀ ਨਹੀਂ ਬੋਲਣਾ, ਤੇਰੇ ਨਾਲ ਰੁੱਸੇ ਨੇ, ਚੱਲ ਚੱਲੀਏ ਮੈਂ ਪਟਨੇ ਦੀ ਗੰਗਾ ਤੋਂ ਪੁੱਛਣਾ, ਉਹ ਕਵੀ ਏ, ਉਹ ਵਿਦਵਾਨ ਏ, ਉਹਦੇ ਗੱਲ ਕਰਨ ਦਾ ਤਰੀਕਾ ਹੈ। ਕਹਿਣ ਲੱਗਾ ਮੈਂ ਪਟਨੇ ਦੀ ਗੰਗਾ ਨੂੰ ਪੁੱਛਿਆ, ਭੈਣੇ ਤੂੰ ਦੱਸ ਖਾਂ ਸ਼ਿਵ ਦੱਤ ਵਰਗੇ ਨੂੰ ਕਿਵੇਂ ਨਿਵਾਜਿਆ ਸੀ, ਤੂੰ ਤਾਂ ਕੰਗਣ ਲੈ ਕੇ ਬੈਠੀ ਏ ਬਾਲ ਉਮਰ ਵਿੱਚ ਮੇਰੇ ਗੁਰੂ ਦੇ, ਮੈਨੂੰ ਦੱਸ ਕਿ ਤੇਰੇ ਸਾਹਮਣੇ ਉਹਨੇ ਕੰਚਨ ਨੂੰ ਮਿੱਟੀ ਜਾਣ ਕੇ ਕਿਵੇਂ ਸਚਿਆ ਸੀ। ਕਹਿਣ ਲੱਗੇ ਗੰਗਾ ਚੁੱਪ, ਕੁਛ ਨਹੀਂ ਬੋਲਦੀ। ਕਹਿੰਦਾ ਮੈਂ ਗੋਦਾਵਰੀ ਕੋਲ ਗਿਆ ਕਿ ਤੇਰੇ ਕਿਨਾਰੇ ਆ ਕੇ ਅੰਤਲੇ ਪੜਾ ਕੀ ਤੋਸਾਂ ਨੇ, ਦੱਸ ਕਾ ਕੀ ਹੋ ਜਿਆ ਸੀ। ਕਹਿਣ ਲੱਗੇ ਗੋਦਾਵਰੀ ਖਮੋਸ਼ ਏ। ਕਹਿੰਦਾ ਮੈਂ ਸ਼ਸਤਰਾਂ ਤੋਂ ਪੁੱਛਿਆ, ਤੁਸੀਂ ਬੋਲ ਕੇ ਦੱਸੋ ਕਿ ਗੁਰੂ ਗੋਬਿੰਦ ਸਿੰਘ ਦੇ ਸੀਨੇ ਨਾਲ ਰਹਿਣ ਵਾਲਿਓ, ਉਹ ਵੀ ਚੁੱਪ ਨੇ। ਕਹਿੰਦਾ ਮੈਂ ਅਖੀਰ ਤੇ ਥੱਕ ਕੇ ਜਾ ਪਹੁੰਚਿਆ ਆਪਣੇ ਗੁਰੂ ਦੇ ਸ਼ਬਦ ਕੋਲ। ਸਿੱਖ ਦੀ ਮੰਜ਼ਿਲ ਕੀ ਹੈ? ਗੁਰੂ ਦੇ ਸ਼ਬਦ ਕੋਲ ਗਿਆ ਤੇ ਦੇਖੋ ਉਹਨੇ ਸਤਿਕਾਰ ਘਟਾਇਆ ਨਹੀਂ, ਹਰ ਇੱਕ ਥਾਂ ਤੇ ਜਿੱਥੇ ਗੁਰੂ ਜੀ ਗਏ ਉਸ ਅਸਥਾਨ ਦਾ ਅਦਬ ਕੀਤਾ। ਕਹਿੰਦਾ ਮੈਂ ਗੁਰੂ ਜੀ ਤੋਂ ਪੁੱਛਿਆ ਜਾ ਕੇ ਕਿਉਂ ਨਹੀਂ ਬੋਲਦੇ, ਸਾਰੇ ਰੁੱਸ ਗਏ ਨੇ, ਸਤਲੁਜ ਯਮੁਨਾ ਗੋਦਾਵਰੀ ਗੰਗਾ ਨਹੀਂ ਬੋਲਦੀਆਂ, ਸ਼ਸਤਰ ਨਹੀਂ ਬੋਲਦੇ। ਕਹਿੰਦੇ ਨੇ ਅੱਗੋ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਤੇ ਆਵਾਜ਼ ਆਈ ਰੁੱਸੇ ਨਹੀਂ, ਅਸਲ ਵਿੱਚ ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਗਈ ਉਹ ਸਦਾ ਲਈ ਚੁੱਪ ਹੋ ਗਏ, ਉਹਨਾਂ ਕੋਲ ਬੋਲਣ ਵਾਲਾ ਦਮ ਕੋਈ ਨਹੀਂ, ਉਹ ਬੋਲਣ ਕਿਵੇਂ। ਕਹਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਤੱਕਣਾ ਤੇ ਆਵਾਜ਼ ਆਈ ਉੱਠ, ਛੱਡ ਪਰਾਂ ਰੰਗਾਂ ਦਾ ਡੱਬਾ ਪਵਾ ਕੇ ਪਰਾਂ ਮਾਰਿਆ, ਉੱਠ ਕਿਸੇ ਖਾਲਸੇ ਨੂੰ ਮਿਲ। ਖਾਲਸੇ ਦੇ ਖਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਹੁੰਦੇ ਨੇ, ਖਾਲਸੇ ਦੇ ਅੰਦਰ ਗੁਰੂ ਬੈਠਾ ਹੁੰਦਾ, ਫਿਰ ਤੱਕਿਓ ਜਿੱਥੇ ਗੁਰੂ ਬਹਿੰਦਾ, ਗੁਰੂ ਅਕਾਲ ਦੇ ਪੁਜਾਰੀ ਨੇ ਤੇ ਉਹ ਖਾਲਸਾ ਅਕਾਲ ਦਾ ਹੈ। ਅਰਦਾਸ ਕਰਦੇ ਅਸੀਂ ਸ਼ਬਦ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕਾ ਹੈ ਤੇ ਦਾਤਾ ਮੇਰ ਕਰੀ ਵਾਹਿਗੁਰੂ ਜੀ ਕੀ ਫਤਿਹ। ਜੇ ਖਾਲਸੇ ਨੂੰ ਫਤਿਹ ਮਿਲੇ ਤੇ ਖਾਲਸੇ ਦੀ ਫਤਿਹ ਵਾਹਿਗੁਰੂ ਦੀ ਹੋਵੇ, ਹਕੀਕਤ ਏਵੇ ਸਮਸਤ ਸੰਸਾਰ ਤੇ ਇੱਕ ਦਿਨ ਖਾਲਸੇ ਦੀ ਫਤਿਹ ਹੋਵੇਗੀ। ਵਿਵੇਕਾਨੰਦ ਅਮਰੀਕਾ ਤੋਂ ਗਏ, ਮੈਨੂੰ ਉਹਨਾਂ ਦੇ ਲੈਕਚਰ ਪੜ੍ਹਨ ਦਾ ਕੁਝ ਸਮਾਂ ਮਿਲਿਆ। ਸ਼ਿਕਾਗੋ ਤੋਂ ਗਏ ਜਦੋਂ ਧਰਮ ਸੰਮੇਲਨ ਚ, ਉਹਨੇ ਉੱਤਰ ਕੇ ਇੰਡੀਆ ਪਹਿਲੀ ਗੱਲ ਕਹੀ ਸੀ। ਉਹ ਕਹਿੰਦਾ ਜਿਹੜਾ ਰੱਬ ਦੀ ਮੂਰਤ ਅਗਾਂ ਨਿਕਲੇਗਾ, ਸ਼ਬਦ ਉਹਦੇ ਸਨ, ਉਹਨੇ ਨਿਕਲੇ ਵਰਤਿਆ, ਉਹਦੇ ਸ਼ਬਦ ਸਨ ਉੱਤਰਦਿਆਂ ਸਾਰ ਕਿ ਜਿਹੜਾ ਇਸ ਧਰਤੀ ਤੇ ਹਲੇਮੀ ਰਾਜ ਕਾਇਮ ਕਰੇਗਾ, ਜਿਹੜਾ ਇਸ ਧਰਤੀ ਤੇ ਬੇਗਮਪੁਰਾ ਸ਼ਹਿਰ ਬਣਾਏਗਾ, ਜਿਹੜਾ ਇਸ ਧਰਤੀ ਤੇ ਇਹ ਆਬਾਦਾਨ ਸਦਾ ਮਸ਼ਹੂਰ ਦੀ ਗੱਲ ਕਰੇਗਾ, ਜਦੋਂ ਬੋਲੇਗਾ ਉਹਦੀ ਜ਼ਬਾਨ ਤੋਂ ਸ਼ਬਦ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੈਰਾਨ ਹੋਇਆ ਉਹਦੀ ਗੱਲ ਨੂੰ ਪੜ੍ਹ ਕੇ। ਅੱਗੇ ਫਿਰ ਜਦੋਂ ਫਤਿਹ ਬੁਲਾਉਂਦੇ ਹਾਂ, ਫਿਰ ਅੱਗੇ ਅਸੀਂ ਜਕਾਰਾ ਗਜਾਨੇ ਹਾਂ, ਫਤਿਹ ਬੁਲਾਉਂਦੇ ਹਾਂ ਜਕਾਰਾ ਗਜਾਨੇ ਹਾਂ। ਕਈ ਵਾਰੀ ਫਤਿਹ ਨੂੰ ਨਾਰਾ ਸ਼ਬਦ ਵੀ ਵਰਤਿਆ ਜਾਂਦਾ, ਅਸੀਂ ਫਿਰ ਜਕਾਰਾ ਗਜਾਨੇ ਹਾਂ। ਕੀ ਉੱਚੀ ਸਾਰੀ ਆਵਾਜ਼ ਵਿੱਚ ਸਿੰਘ ਕਹਿੰਦਾ ਕਿ ਬੋਲੇ ਸੋ ਨਿਹਾਲ। ਪਹਿਲਾਂ ਲਿਖਤਾਂ ਵਿੱਚ ਮੈਂ ਪੜ੍ਹਿਆ, ਇਹ ਨਹੀਂ ਮੈਂ ਠੋਸਣਾ ਕਿਸੇ ਤੇ। ਕਹਿੰਦੇ ਨੇ ਪਹਿਲਾਂ ਸ਼ਬਦ ਸੀ ਜੋ ਬੋਲੇ, ਕਿਉਂਕਿ ਸੋ ਜਿਹੜਾ ਸ਼ਬਦ ਹੈ ਨਾ ਉਹਦਾ ਤੁਕਾਂਤ ਤਾਂ ਬਣਨਾ ਜੋ ਬੋਲੇ, ਪਰ ਇਹ ਨਾ ਸਮਝੋ ਵੀ ਥਾਪਣਾ ਨਹੀਂ। ਹੁਣ ਸਾਡੀ ਮਰਿਆਦਾ ਜੋ ਹੋਵੇ, ਅਸੀਂ ਮਰਿਆਦਾ ਦੇ ਦਾਇਰੇ ਨੂੰ ਨਹੀਂ ਉਲੰਘਣਾ। ਕਹਿਣ ਲੱਗੇ ਬੋਲੇ ਸੋ ਨਿਹਾਲ। ਹੁਣ ਇਹਨੂੰ ਨਾ ਸੌ ਕਹਿਣਾ ਤੇ ਨਾ ਇਹ ਸ਼ਬਦ ਨੂੰ ਹੋਰ ਵਰਤਣਾ, ਬੋਲੇ ਬੋਲੇ ਸੋ। ਸੋ ਦਾ ਅਰਥ ਹੈ ਉਹ ਕੀ? ਕਹਿਣ ਲੱਗੇ ਨਿਹਾਲ ਹੋਵੇਗਾ ਜਿਹੜਾ ਬੋਲੇਗਾ, ਬੋਲੇ ਸੋ ਨਿਹਾਲ। ਤੇ ਇਹ ਸਾਡੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਨੇ ਜਕਾਰਾ ਦਿੱਤਾ। ਇਹ ਦੋ ਵੇਲਿਆਂ ਤੇ ਜਕਾਰਾ ਗਜਾਇਆ ਜਾਂਦਾ ਸੀ, ਜਾਂ ਤਾਂ ਜੰਗਾਂ ਜੁੱਧਾਂ ਦੇ ਵੇਲੇ ਤੇ ਜਾਂ ਫਿਰ ਕਦੀ ਆਪਾਂ ਜਦੋਂ ਹੁਣ ਅਰਦਾਸ ਕਰਨੇ ਆ ਉਦੋਂ ਬਾਅਦ ਗਜਾਇਆ ਜਾਂਦਾ। ਕਹਿਣ ਲੱਗੇ ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਏਗਾ। ਕੀ ਬੋਲੇਗਾ? ਅੱਗੇ ਤਾਂ ਸ਼ਬਦ ਨੇ ਸੱਤ, ਸੱਸ ਨਹੀਂ। ਹੁਣ ਅਸੀਂ ਅੱਧੀ ਅੱਧੀ ਸ਼ਬਦਾਵਲੀ ਵਰਤਨੇ ਆ। ਮੈਂ ਇੱਕ ਬੇਨਤੀ ਕਰਾਂ, ਜੇ ਵਾਕਈ ਕਥਾ ਨੂੰ ਤੁਸੀਂ ਨੇ ਕੀਤਾ ਨਾ, ਤੇ ਅੱਜ ਤੋਂ ਬਾਅਦ ਆਪਣੇ ਘਰਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਣੀ ਸ਼ੁਰੂ ਕਰੋ। ਸਤਿ ਸ੍ਰੀ ਅਕਾਲ ਸਾਡੇ ਜੈਕਾਰੇ ਦੀ ਅੱਧੀ ਤੁਕ ਹੈ। ਹੁਣ ਉੱਥੇ ਪੜ੍ਹਨੇ ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਵੇਗਾ। ਕੀ ਬੋਲੇਗਾ? ਸੱਤ। ਸੱਤ ਦਾ ਅਰਥ ਹੈ ਜਿਹੜਾ ਸਭ ਤੋਂ ਉੱਚਾ ਰਹਿਣ ਵਾਲਾ, ਜਿਹਨੇ ਕਦੀ ਵੀ ਝੂਠ ਨਹੀਂ ਹੋਣਾ। ਉਹ ਸਿੱਖਾਂ, ਤੇਰੀ ਬਾਣੀ ਜਪ ਤੋਂ ਸ਼ੁਰੂ ਹੁੰਦੀ ਏ, ਤੇਰੀ ਅਰਦਾਸ ਵੀ ਸੱਤ ਤੇ ਮੁੱਕਦੀ ਏ, ਤੇ ਸੱਚ ਜਾਣੀ ਤੇਰੀ ਬਾਣੀ ਸੱਤ ਤੋਂ ਸ਼ੁਰੂ ਹੁੰਦੀ। ਆਦ ਸੱਚ ਇਹ ਬੋਲੇ, ਜਿਹਨੂੰ ਬਾਬੇ ਨੇ ਕਿਹਾ ਜਪ, ਜਪਣ ਦਾ ਅਰਥ ਵੀ ਬੋਲਣਾ ਹੈ ਨਾ। ਕਹਿਣ ਲੱਗੇ ਬੋਲੇ ਸੋ ਨਿਹਾਲ, ਕੀ ਬੋਲੇ? ਜਿਹੜਾ ਇਹ ਬੋਲੇ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਵਕਤੀ ਸੱਚ ਨਹੀਂ। ਬੋਲੇ ਸੋ ਨਿਹਾਲ, ਉਹ ਨਿਹਾਲ ਹੋ ਗਿਆ। ਕੀ ਬੋਲਿਆ? ਸਤਿ ਸ਼੍ਰੀ ਸ੍ਰੀ ਦਰ ਤੇ ਜਿਹੜਾ ਸਭ ਦਾ ਸ਼੍ਰੋਮਣੀ ਹੈ ਸਤ ਸ੍ਰੀ ਅਕਾਲ, ਇਹਦਾ ਅਰਥ ਜਿਹਦੇ ਉੱਤੇ ਸਮੇਂ ਦਾ ਕਦੀ ਪ੍ਰਭਾਵ ਨਹੀਂ ਪੈਣਾ, ਜਿਹੜਾ ਕਾਲ ਤੋਂ ਰਹਿਤ ਹੈ, ਸਮੇਂ ਦਾ ਪ੍ਰਭਾਵ ਨਹੀਂ, ਮੌਤ ਦਾ ਪ੍ਰਭਾਵ ਨਹੀਂ, ਉਹਨੂੰ ਅਖੀਰ ਤੇ ਅਸੀਂ ਬੋਲ ਕੇ ਜਾਂਦੇ ਹਾਂ। ਨਿਹੰਗ ਸਿੰਘ ਤਾਂ ਕਹਿੰਦੇ ਹੁੰਦੇ ਸਨ ਕਿ ਜਕਾਰਾ ਗਜਾਵੇ ਨਿਹਾਲ ਹੋ ਜਾਵੇ, ਕਲਗੀ ਧਰ ਦੇ ਮਨ ਨੂੰ ਭਾਵੇ। ਮੈਂ ਕਹਿੰਦਾ ਗੱਲਾਂ ਚੰਗੀਆਂ ਉਹਨਾਂ ਚੋੜੀਆਂ ਸਨ ਆਪਣੇ, ਉਹਨਾਂ ਦੇ ਬੋਲੇ ਨੇ। ਹਜ਼ੂਰ ਕਿਰਪਾਲੂ ਦੇ ਇੱਕ ਚਰਨਾਂ ਵਿੱਚ ਕਹਿੰਦੇ ਹਾਂ ਕਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਜਿਹੜਾ ਅਕਾਲ ਬੋਲੇਗਾ ਉਹ ਨਿਹਾਲ ਹੋਵੇਗਾ, ਜਿਹੜਾ ਸਤ ਨੂੰ ਜਪੇਗਾ ਉਹ ਨਿਹਾਲ 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 ਹੋਵੇਗਾ, ਜਿਹੜਾ ਸੱਚ ਨੂੰ ਬੋਲੇਗਾ ਤੇ ਫਿਰ ਵੇਲੇ ਦਾ ਸੱਚ ਵੀ ਬੋਲੇਗਾ। ਧਿਆਨ ਦਿਆ ਜੇ, ਜਿਹੜਾ ਜਕਾਰਾ ਗਜਾਏਗਾ ਚੇਤੇ ਰੱਖੋ ਉਹ ਵੇਲੇ ਦਾ ਸੱਚ ਬੋਲੇਗਾ, ਕਵੇਲੇ ਦਾ ਸੱਚ ਨਹੀਂ। ਇਹ ਅਸੀਂ ਅਰਦਾਸ ਦੀ ਸ਼ਬਦਾਵਲੀ ਹੈ ਜਿਹਨੂੰ ਰੋਚ ਵਾਚਨੇ ਆ। ਮੈਂ ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ। ਇੱਕ ਤਾਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਆਪ ਹਜ਼ੂਰ ਨੇ ਸੇਵਾ ਲਈ ਹੈ। ਇਹ ਨਹੀਂ ਕਿ ਇਸ ਹਉਮੈ ਨੂੰ ਪੱਠੇ ਪਾਉਣ ਲਈ ਨਿਮਰਤਾ ਦੇ ਸ਼ਬਦ ਵਰਤਨੇ ਹੋਣ। ਹਕੀਕਤ ਏਵੇ, ਕਈ ਵਾਰੀ ਕੁਝ ਹੋਰ ਸੋਚਦਾ ਸਾਂ ਤੇ ਸਟੇਜ ਤੇ ਆ ਕੇ ਕੁਝ ਹੋਰ ਬੋਲਦਾ ਸਾਂ। ਉਸ ਵੇਲੇ ਕਹਿੰਦਾ ਸੀ ਮਨ, ਨਹੀਂ ਤੂੰ ਨਹੀਂ, ਇਹ ਦਾਤਾ ਮਿਹਰ ਕਰਕੇ ਸੇਵਾ ਪੈ ਲੈਂਦੇ ਨੇ। ਉਸ ਕਿਰਪਾਲੂ ਨੇ ਕੀਤੀ ਇਹ ਮਿਹਰ। ਹੁਣ ਇੱਕ ਅਰਦਾਸ ਆਪਾਂ ਸਾਰਿਆਂ ਨੇ ਸ਼ੁਕਰਾਨੇ ਦੀ ਕਰਨੀ ਹੈ, ਭਾਵੇਂ ਤਵੇ ਤੁਹਾਨੂੰ ਸਵੇਰੇ ਆਪ ਸੰਗਤ ਨੂੰ ਛੁੱਟੀ। ਸ਼ੁਕਰਾਨਾ ਇਹ ਕਰਨਾ, ਦਾਤਾ 3 ਸਾਲ ਹੋ ਗਏ ਨੇ ਤੇਰੀ ਅਰਦਾਸ ਦੀ ਕਥਾ ਕਰਦਿਆਂ, ਕਿਤੇ ਮਿਹਰ ਕਰ ਦਈ ਜਿਨ੍ਹਾਂ ਸ਼ਹੀਦਾਂ ਮਰੀਦਾਂ ਨੂੰ ਜਪੀਆਂ ਤਪੀਆਂ ਨੂੰ ਚੇਤੇ ਕੀਤਾ ਨਾ, ਉਹਨਾਂ ਵਰਗਾ ਜੀਵਨ ਦੇ ਦਈ, ਬਸ ਉਹਨਾਂ ਵਰਗੀ ਜ਼ਿੰਦਗੀ ਦੇ ਦਈ। ਜ਼ਿਆਦੀ ਜ਼ਿੰਦਗੀ ਜੀਣ ਦਾ ਚਾਅ ਨਹੀਂ, 4 ਦਿਨ ਦੇ ਦੀ, ਪਰ ਉਹਨਾਂ ਜਪੀਆਂ ਤਪੀਆਂ ਹੱਠੀਆਂ ਤੇ ਸਿਧਕਮਾਨਾਂ ਵਾਲਿਆਂ ਦਈ। ਅਖੀਰ ਤੇ ਭਾਈ ਗੁਰਦਾਸ ਦੇ ਬਚਨਾਂ ਮੁਤਾਬਕ ਆਪਣੇ ਕਰਮ ਇੰਨੇ ਨਹੀਂ, ਹਾਂ ਸੰਗਤ ਅਸੀਸ ਦੇਵੇ ਤੇ ਰਹਿਮਤਾਂ ਹੁੰਦੀਆਂ ਨੇ, ਸੰਗਤ ਕਿਰਪਾ ਕਰੇ। ਸਵੇਰੇ ਵੀ ਇੱਕ ਅਰਜ਼ ਕੀਤੀ ਸੀ ਕਿ ਦਾਤਾ ਆਪਣੀ ਕਰਨੀ ਕਰ, ਨਰਕ ਹੂੰ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਆਪਣੀ ਕਰਤੂਤ ਵੱਲ ਤੱਕਾਂ ਤੇ ਹਕੀਕਤ ਏ, ਕਿਉਂਕਿ ਮੇਰੇ ਤੁਸੀਂ ਬੋਲਾਂ ਨੂੰ ਸੁਣਦੇ ਹੋ, ਮੇਰੇ ਮਨ ਨੂੰ ਨਹੀਂ ਤੁਸੀਂ ਦੇਖਿਆ। ਮੈਨੂੰ ਪਤਾ ਮੇਰਾ ਮਨ ਕਿੰਨਾ ਕੁ ਮਲੀਨ ਹੈ। ਹੇ ਦਾਤਾ ਆਪਣੀ ਕਰਤੂਤ ਵੱਲ ਤੱਕੀਏ ਤੇ ਸ਼ਾਇਦ ਨਰਕ ਵੀ ਸਾਨੂੰ ਥਾਂ ਨਾ ਦੇਣ, ਪਰ ਅਜੇ ਅਰਦਾਸ ਕਰੋ ਦਾਤਾ ਸਿੱਖੀ ਕਮਾਨ ਦੀ ਜਾਤ ਦੇ ਦੇ। ਉਹ ਸਿੱਖੀ ਜਿਹੜੀ ਤੁਸੀਂ ਸਿਖਾ ਕੇ ਗਏ ਸੀ, ਉਹ ਸਿੱਖੀ ਨਹੀਂ ਜਿਹੜਾ ਆਪਣੇ ਕੋਲੋਂ ਸ਼ਬਦ ਵਰਤਾ ਕੇ ਸਿੱਖੀ ਦੀ ਵਿਆਖਿਆ ਹੋਰ ਕਰੀ ਜਾਏ, ਨਹੀਂ ਉਹ ਸਿੱਖੀ ਦੇ ਜਿਹੜੀ ਤੁਸੀਂ ਸਿਖਾਈ। ਤੇ ਅਖੀਰ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ ਕਿ ਆਪਣੀ ਕਰਨੀ ਕਰ, ਨਰਕ ਹੂੰ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਇਹ ਜਿਹੜੀ ਸੇਵਾ ਤੁਸੀਂ ਲਈਏ ਦਾਤਾ ਜੀ, ਤੁਧ ਆਗੈ ਅਰਦਾਸ ਹਮਾਰੀ, ਜੀ ਉਹ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਪਾਂ ਹੁਣ ਆਨੰਦ ਸਾਹਿਬ ਦਾ ਪਾਠ ਕਰਾਂਗੇ, ਉਸ ਤੋਂ ਬਾਅਦ ਅਰਦਾਸ ਕੀਤੀ ਜਾਏਗੀ। ਆਪ ਸਾਰਿਆਂ ਨੇ ਭਾਵੇਂ ਸਮਾਂ ਕਾਫੀ ਹੋ ਗਿਆ, ਅਰਦਾਸ ਵੀ ਜ਼ਰੂਰ ਸ਼ਾਮਲ ਹੋਇਆ ਜੇ। ਇੱਛਾ ਸੀ ਮਨਾ ਅੱਜ ਆਪ ਸਾਹਿਬ ਦੇ ਚਰਨਾਂ ਵਿੱਚ ਪੁਕਾਰ ਕਰੀਏ, ਪਤਾ ਨਹੀਂ ਪਿਆਰੇ ਨੂੰ ਭਾ ਜਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।